ਕੀਤਾ ਗਿਆ ਕਿ ਇਹ ਗਿਆਨ ਦੀ ਖੜਕ ਸਾਡੇ ਲਈ ਖਤਰਾ ਹੈ, ਸਾਡੀ ਹੋਂਦ ਨੂੰ ਖਤਰਾ ਹੈ। ਤੇ ਪਾਤਸ਼ਾਹ ਜੀ ਨੇ ਕਿਹਾ ਸੀ ਉਹਨਾਂ ਮਨਮੁੱਖਾਂ ਦੇ ਲਈ ਇਹ ਸਰਬਲੋਹ ਦੀ ਖੜਗ ਵੀ ਚਾਹੀਦੀ ਹੈ, ਜ਼ਾਲਮ ਨੂੰ ਸੋਧਣ ਦੇ ਲਈ, ਜ਼ੁਲਮ ਨੂੰ ਮਿਟਾਉਣ ਦੇ ਲਈ ਇਹ ਖੜਗ ਦੀ ਵੀ ਲੋੜ ਹੈ। ਸੋ ਗੁਰੂ ਸਾਹਿਬ ਜੀ ਨੇ ਜੀਵਨ ਦਿੱਤਾ। ਅੱਜ ਅਸੀਂ ਉਹ ਮੀਰੀ ਪੀਰੀ ਦਿਵਸ ਮਨਾ ਰਹੇ ਹਾਂ ਗੁਰਚਰਨਾਂ ਦੇ ਵਿੱਚ ਜੁੜ ਕਰਕੇ। ਲੋੜ ਹੈ ਅਜੋਕੇ ਸਮੇਂ ਦੇ ਵਿੱਚ, ਅੱਜ ਜਿੱਥੇ ਸਾਡੇ ਬੱਚੇ ਆਪਣੇ ਸਿਧਾਂਤ ਤੋਂ, ਆਪਣੇ ਇਸ ਅਮੀਰ ਵਿਰਸੇ ਤੋਂ, ਆਪਣੇ ਇਸ ਬਖਸ਼ੇ ਹੋਏ ਗੁਰੂ ਕੇ ਕਕਾਰਾਂ ਤੋਂ ਦੂਰ ਜਾ ਰਹੇ ਨੇ, ਉਹਨਾਂ ਨੂੰ ਪ੍ਰੇਰਣਾ ਦੇ ਕਰਕੇ ਆਪਣੇ ਸਿਧਾਂਤ ਨਾਲ ਜੋੜਨ ਦੀ ਲੋੜ ਹੈ। ਸ਼ਸਤਰਧਾਰੀ ਹੋਣਾ ਸਮੇਂ ਦੀ ਲੋੜ ਹੈ। ਸੋ ਪ੍ਰੇਰਣਾ ਕਰੀਏ, ਜੋ ਦਿਹਾੜੇ ਗੁਰਚਰਨਾਂ ਵਿੱਚ ਜੁੜ ਕਰਕੇ ਮਨਾਉਂਦੇ ਹਾਂ, ਉਹਦੇ ਬਾਬਤ ਬੱਚਿਆਂ ਨੂੰ ਜ਼ਰੂਰ ਦੱਸਣਾ ਕਰੀਏ ਕਿ ਅੱਜ ਦਾ ਇਤਿਹਾਸਕ ਦਿਨ ਕੀ ਹੈ, ਕਿਉਂ ਮੇਰੀ ਪੀਰੀ ਦੀਆਂ ਤਲਵਾਰਾਂ ਗੁਰੂ ਸਾਹਿਬ ਜੀ ਨੇ ਧਾਰਨ ਕੀਤੀਆਂ, ਭਗਤੀ ਅਤੇ ਸ਼ਕਤੀ ਦਾ ਸੁਮੇਲ ਕੀਤਾ। ਜਿੱਥੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਹੈ, ਉੱਥੇ ਸਾਹਮਣੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੇ। ਅਕਾਲ ਤਖ਼ਤ ਸਾਹਿਬ ਸ਼ਕਤੀ ਦਾ ਕੇਂਦਰ ਹੈ, ਭਗਤੀ ਅਤੇ ਸ਼ਕਤੀ ਦਾ ਸੁਮੇਲ ਕੀਤਾ। ਮੀਰੀ ਅਤੇ ਪੀਰੀ ਜਿਹੜੀਆਂ ਨੇ ਗੁਰੂ ਸਾਹਿਬ ਜੀ ਨੇ ਇਕੱਠੀਆਂ ਕੀਤੀਆਂ। ਅੱਜ ਦਾ ਉਹ ਪਾਵਨ ਦਿਹਾੜਾ ਹੈ, ਸਮੂਹ ਸੰਗਤਾਂ ਨੂੰ ਮੀਰੀ ਪੀਰੀ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਲੜੀਵਾਰ ਕਥਾ ਗੁਰੂ ਖਾਲਸੇ ਦਾ ਇਤਿਹਾਸ ਆਪ ਜੀ ਸਰਵਣ ਕਰ ਰਹੇ ਹੋ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਚਾਰੇ ਪਾਸੇ ਪੂਰੀ ਧਾਕ ਪੈ ਗਈ, ਪੰਜਾਬ ਦੇ ਵਿੱਚ ਹੁਣ ਕੋਈ ਸਿਰ ਨਹੀਂ ਚੁੱਕਦਾ ਤੁਰਕ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਅੜਨ ਦੀ ਕੋਈ ਤਾਕਤ ਨਹੀਂ ਰੱਖਦਾ। ਜਿੱਥੇ ਹੁਣ ਕਸ਼ਮੀਰ ਤੱਕ ਦਾ ਇਲਾਕਾ ਉਹ ਸਾਰਾ ਡਰਦਾ, ਪਸ਼ਾਉਰ ਲਾਹੌਰ ਡਰਦਾ। ਲਾਹੌਰ ਵਾਸੀਆਂ ਨੂੰ ਬੜਾ ਵੱਡਾ ਡਰ ਸੀ ਕਿ ਅਸੀਂ ਤਾਂ ਬਹੁਤ ਨੇੜੇ ਬੈਠੇ ਹਾਂ, ਸਾਡੇ 'ਤੇ ਤਾਂ ਬੜੀ ਛੇਤੀ ਕਾਬੂਜ ਹੋ ਜਾਣਾ ਬਾਬਾ ਬੰਦਾ ਸਿੰਘ ਬਹਾਦਰ ਨੇ। ਇਹ ਸਾਰੇ ਇਲਾਕੇ ਜਿੱਥੇ ਕੰਬਦੇ ਨੇ, ਡਰਦੇ ਨੇ, ਉੱਥੇ ਦਿੱਲੀ ਦੇ ਵਿੱਚ ਵੀ ਖਬਰਾਂ ਪਹੁੰਚੀਆਂ ਕਿ ਬੜੀ ਛੇਤੀ ਜਿਹੜਾ ਬੰਦਾ ਦਿੱਲੀ ਪਹੁੰਚ ਰਿਹਾ, ਦਿੱਲੀ 'ਤੇ ਕਾਬੂਜ ਹੋਣਾ, ਦਿੱਲੀ ਦੇ ਤਖ਼ਤ 'ਤੇ ਬੈਠ ਕੇ ਉਹਨੇ ਰਾਜ ਕਰਨਾ ਹੈ। ਜਦੋਂ ਇਹ ਖਬਰਾਂ ਪਹੁੰਚੀਆਂ, ਬਹਾਦਰ ਸ਼ਾਹ ਨੇ ਆਪਣੇ ਜਿਹੜੇ ਵਜ਼ੀਰ ਸਨ, ਅਹਿਲਕਾਰ, ਉਹਨਾਂ ਨੂੰ ਬੁਲਾਇਆ ਸਲਾਹ ਕਰਨ ਦੇ ਲਈ। ਜਦੋਂ ਸਾਰੇ ਵਜ਼ੀਰ ਪਹੁੰਚੇ, ਬਾਦਸ਼ਾਹ ਦਾ ਦਰਬਾਰ ਲੱਗਿਆ ਅਤੇ ਲੱਗੇ ਦਰਬਾਰ ਦੇ ਵਿੱਚ ਬਹਾਦਰ ਸ਼ਾਹ ਨੇ ਪਾਨਾਂ ਦਾ ਬੀੜਾ ਅਤੇ ਤਲਵਾਰ ਰੱਖੀ ਹੈ ਕਿ ਉੱਠੋ ਕੋਈ ਜਰਨੈਲ, ਇਹ ਪਾਨਾਂ ਦਾ ਬੀੜਾ ਅਤੇ ਤਲਵਾਰ ਚੁੱਕੋ, ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਕਰੋ। ਪਰ ਹੁਣ ਕਿਸੇ ਵਿੱਚ ਕੋਈ ਤਾਕਤ ਨਹੀਂ ਸੀ, ਸਾਰਿਆਂ ਨੇ ਨੀਵੀਆਂ ਪਾਈਆਂ ਹੋਈਆਂ ਸਨ। ਕੋਈ ਜਰਨੈਲ ਖੜਾ ਨਹੀਂ ਹੋਇਆ ਕਿ ਮੈਂ ਪਾਨਾਂ ਦਾ ਬੀੜਾ ਚੁੱਕਦਾ, ਤਲਵਾਰ ਚੁੱਕਦਾ, ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਕਰਾਂਗਾ। ਪਤਾ ਸੀ ਸਾਰਿਆਂ ਨੂੰ ਕਿ ਖਾਲਸਾ ਉਹਦੇ ਨਾਲ ਹੈ ਅਤੇ ਖਾਲਸਾ ਪੰਥ ਹੋਣ ਕਰਕੇ ਕੋਈ ਵੀ ਬਾਬਾ ਬੰਦਾ ਸਿੰਘ ਬਹਾਦਰ ਦਾ ਮੁਕਾਬਲਾ ਨਹੀਂ ਕਰ ਸਕਦਾ। ਹੁਣ ਕੁਝ ਕੁ ਤੁਰਕਾਂ ਨੇ ਕਿਹਾ, ਕਹਿਣ ਲੱਗੇ ਗੁਰੂ ਸਾਹਿਬ ਜੀ ਦਾ ਪਰਿਵਾਰ ਦਿੱਲੀ ਵਿਖੇ ਰਹਿੰਦਾ ਹੈ, ਮਾਤਾ ਸਾਹਿਬ ਕੌਰ ਜੀ, ਤੁਸੀਂ ਉਹਨਾਂ ਨੂੰ ਕਹੋ ਕਿ ਉਹ ਬੰਦਾ ਸਿੰਘ ਬਹਾਦਰ ਨੂੰ ਰੋਕਣ। ਇਸ ਤਰ੍ਹਾਂ ਦੇ ਨਾਲ ਸਲਾਹ ਮਸ਼ਵਰਾ ਦਿੱਤਾ ਗਿਆ। ਕਹਿਣ ਲੱਗੇ ਉਹਨਾਂ ਦੇ ਭੇਜਿਆ ਬੰਦਾ ਗੁਰੂ ਸਾਹਿਬ ਦਾ ਭੇਜਿਆ ਆਇਆ, ਉਹਨਾਂ ਦੀਆਂ ਸ਼ਕਤੀਆਂ ਉਹਨਾਂ ਕੋਲ ਨੇ, ਉਹਨਾਂ ਦੀ ਕਰਾਮਾਤ ਵਰਤਦੀ ਹੈ, ਖਾਲਸਾ ਉਹਨਾਂ ਦੇ ਨਾਲ ਹੈ, ਇਹ ਚਾਹੁਣ ਤਾਂ ਉਹਨੂੰ ਰੋਕ ਸਕਦੇ ਨੇ, ਇਹ ਆਪ ਹੀ ਨਹੀਂ ਚਾਹੁੰਦੇ ਉਹਨੂੰ ਰੋਕਣਾ, ਸਾਰਿਆਂ ਨੂੰ ਮਰਵਾਉਣਾ ਚਾਹੁੰਦੇ ਨੇ। ਫਰਕਸ਼ੀਅਰ ਬੋਲਿਆ, ਕਹਿਣ ਲੱਗਾ ਨਹੀਂ, ਗੁਰੂ ਘਰ ਦਾ ਸਾਡੇ 'ਤੇ ਅਹਿਸਾਨ ਹੈ, ਇਹ ਗੱਲ ਨਾ ਕਹੋ। ਗੁਰੂ ਨਾਨਕ ਦੇ ਘਰ ਦੇ ਵਿੱਚੋਂ ਸਾਡੇ ਵੱਡ ਵਡੇਰਿਆਂ ਨੂੰ ਰਾਜ ਪ੍ਰਾਪਤ ਹੋਇਆ, ਬਾਬਰ ਨੂੰ ਰਾਜ ਬਖਸ਼ਿਆ ਸੀ 7 ਪੀੜ੍ਹੀਆਂ ਦਾ, ਉੱਥੋਂ ਰਾਜ ਭਾਗ ਸਾਡਾ ਚੱਲਿਆ ਆ ਰਿਹਾ, ਇਉਂ ਨਹੀਂ ਕਹਿਣਾ ਚਾਹੀਦਾ। ਭਾਈ ਨੰਦ ਲਾਲ ਜੀ ਨੂੰ ਬੁਲਾਇਆ ਗਿਆ, ਜਿਹੜਾ ਸ਼ਾਹੀ ਦੀਵਾਨ ਸੀ, ਕਿ ਤੁਸੀਂ ਜਾਓ ਮਾਤਾ ਜੀ ਦੇ ਕੋਲ, ਮਾਤਾ ਜੀ ਨੂੰ ਬੇਨਤੀ ਕਰੋ। ਬੜੇ ਅਦਬ ਸਤਿਕਾਰ ਦੇ ਨਾਲ ਉਹ ਸਤਿਕਾਰਯੋਗ ਨੇ, ਗੁਰੂ ਕੇ ਮਹਿਲ ਹਨ, ਕਿ ਜੋ ਗੁਰੂ ਸਾਹਿਬ ਜੀ ਨੇ ਬੰਦਾ ਸਿੰਘ ਬਹਾਦਰ ਦੀ ਡਿਊਟੀ ਲਾਈ ਸੀ, ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਨੇ ਸ਼ਹੀਦ ਕੀਤਾ, ਜਾਂ ਪਹਾੜੀ ਰਾਜਿਆਂ ਜਿਨ੍ਹਾਂ ਨੇ ਗੁਰੂ ਸਾਹਿਬ ਨਾਲ ਜੰਗ ਕੀਤੇ, ਉਹਨਾਂ ਨੂੰ ਸੋਧਣ ਵਾਸਤੇ ਉਹ ਸਾਰੇ ਜਿਹੜੇ ਬੰਦਾ ਸਿੰਘ ਬਹਾਦਰ ਨੇ ਸੋਧ ਦਿੱਤੇ ਨੇ, ਉਹਨਾਂ ਸਾਰਿਆਂ ਨੂੰ ਮਾਰ ਦਿੱਤਾ, ਪਹਾੜੀਆਂ ਨੂੰ ਸਜਾਵਾਂ ਦਿੱਤੀਆਂ ਨੇ। ਇਸ ਕਰਕੇ ਹੁਣ ਜਿਹੜਾ ਉਹਨੂੰ ਕਹੋ ਕਿ ਹੋਰ ਲੋਕਾਂ ਨੂੰ ਨਾ ਮਾਰੇ, ਐਸਾ ਉਹ ਪੱਧਰ ਨਾ ਮਚਾਵੇ। ਹੁਣ ਭਾਈ ਨੰਦ ਲਾਲ ਜੀ ਜਦੋਂ ਗਏ ਮਾਤਾ ਜੀ ਕੋਲ ਜਾ ਕੇ ਬੇਨਤੀ ਕੀਤੀ, ਮਾਤਾ ਜੀ ਕਹਿਣ ਲੱਗੇ, ਭਾਈ ਨੰਦ ਲਾਲ ਜੀ ਤੁਸੀਂ ਭਲੀ ਪ੍ਰਕਾਰ ਨਾਲ ਜਾਣਦੇ ਹੋ ਕਿ ਬੰਦਾ ਸਿੰਘ ਬਹਾਦਰ ਨੇ ਸਾਡਾ ਕਿਹਾ ਸ਼ਾਇਦ ਨਾ ਮੰਨੇ, ਕਿਉਂਕਿ ਜੇ ਫੌਜਾਂ ਖਾਲਸਾ ਕਹੇ ਉਹ ਮੰਨ ਸਕਦਾ, ਸਾਨੂੰ ਇਉਂ ਲੱਗਦਾ ਕਿ ਉਹ ਕਹੀ ਹੋਈ ਸਾਡੀ ਗੱਲ ਨਹੀਂ ਮੰਨੇਗਾ। ਭਾਈ ਨੰਦ ਲਾਲ ਜੀ ਕਹਿਣ ਲੱਗੇ ਕਿ ਬਾਦਸ਼ਾਹ ਨੇ ਮੈਨੂੰ ਆਪ ਜੀ ਕੋਲ ਭੇਜਿਆ, ਫਿਰ ਬਾਦਸ਼ਾਹ ਉਹਦੀ ਨਾਰਾਜ਼ਗੀ ਹੋਵੇਗੀ ਕਿ ਮਾਤਾ ਜੀ ਜਾਣ ਬੁੱਝ ਕੇ ਉਹਨੂੰ ਨਹੀਂ ਰੋਕਣਾ ਚਾਹੁੰਦੇ, ਇਸ ਕਰਕੇ ਤੁਸੀਂ ਆਪਣਾ ਫਰਜ਼ ਨਿਭਾ ਦਿਓ, ਅੱਗੇ ਉਹਦੀ ਮਰਜ਼ੀ ਹੈ। ਮਾਤਾ ਜੀ ਨੇ ਕਿਹਾ ਕਿ ਸਾਡਾ ਨਾਮ ਲਿਖ ਕੇ ਪੱਤਰਿਕਾ ਲਿਖੋ। ਪੱਤਰਿਕਾ ਲਿਖੀ ਗਈ, ਕਹਿਣ ਲੱਗੇ ਗੁਰੂ ਦੀ ਮੋਹਰ ਸਾਡੇ ਕੋਲ ਹੈ, ਮੋਹਰ ਲਾਈ ਗਈ, ਉੱਪਰੋਂ ਪੱਤਰਿਕਾ ਬਾਬਾ ਬੰਦਾ ਸਿੰਘ ਬਹਾਦਰ ਵੱਲ ਭੇਜੀ ਗਈ। ਉਹ ਪੱਤਰਿਕਾ ਨੂੰ ਪੜ੍ਹ ਕੇ ਬਾਬਾ ਬੰਦਾ ਸਿੰਘ ਹੁਣ ਜਿਹੜਾ ਹੁਕਮ ਮੰਨਣ ਤੋਂ ਇਨਕਾਰੀ ਹੋ ਗਿਆ। ਉਹ ਕਹਿਣ ਲੱਗਾ ਕਿ ਮੈਂ ਤਾਂ ਵੈਸ਼ਨੂੰ ਹਾਂ, ਮੈਂ ਤਾਂ ਤੁਹਾਡਾ ਸਿੱਖ ਹੀ ਨਹੀਂ। ਇਸ ਤਰ੍ਹਾਂ ਦੇ ਉਹਨੇ ਪੱਤਰਿਕਾ ਲਿਖ ਕੇ ਜਵਾਬ ਭੇਜਿਆ। ਉਹ ਪੱਤਰਿਕਾ ਜਦੋਂ ਬਾਦਸ਼ਾਹ ਦੇ ਦਰਬਾਰ ਵਿੱਚ ਆਈ, ਪੜ੍ਹ ਕੇ ਸੁਣਾਈ ਗਈ ਕਿ ਮੈਂ ਗੁਰੂ ਕਾ ਸਿੱਖ ਨਹੀਂ, ਮੈਂ ਤਾਂ ਵੈਸ਼ਨੂੰ ਹਾਂ। ਜਿਵੇਂ ਇਹਨਾਂ ਨੇ ਜਾ ਕੇ ਮੇਰੇ ਉੱਥੇ ਡੇਰੇ ਦੇ ਵਿੱਚ ਬੱਕਰੇ ਝੜਕਾਏ ਸਨ, ਮੈਂ ਵੀ ਹੁਣ ਉਸੇ ਤਰ੍ਹਾਂ ਸਿੱਖਾਂ ਦੇ ਸਿਰ ਵੱਢਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਬੰਦ ਕਰਕੇ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ ਜਿਹੜੀ ਹੈ ਉਹ ਸ਼ੁਰੂ ਕਰਾਂਗਾ। ਇਸ ਪ੍ਰਕਾਰ ਦੇ ਨਾਲ ਬਹੁਤ ਕੁਝ ਲਿਖ ਕੇ ਇਹਨੇ ਪੱਤਰਿਕਾ ਜਿਹੜੀ ਹੈ ਉਹ ਭੇਜੀ ਹੈ। ਆਓ ਇੱਥੋਂ ਅਗਲੇਰੇ ਪ੍ਰਕਰਨ ਨਾਲ ਜੁੜਨ ਵਾਸਤੇ ਮਨ ਬਿਰਤੀਆਂ ਨੂੰ ਇਕਾਗਰ ਕਰਨ ਦੇ ਲਈ ਰਸਨਾ ਦੀ ਕਲਿਆਣ ਹਿਤ ਆਖਣਾ ਕਰੀਏ ਜੀ। ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ਼੍ਰੀ ਵਾਹਿਗੁਰੂ
ਸਾਹਿਬ ਜੀ। ਦੋਹਰਾ ਅਬ ਨੰਦ ਲਾਲ ਭਿਜਾਇ ਕੈ ਅਖਵਾਵੋ ਦੋਇ ਬਾਤ।
ਤੇ ਜਦੋਂ ਹੁਣ ਉਹ ਪੱਤਰਿਕਾ ਪੜ੍ਹੇਗੀ ਬਾਦਸ਼ਾਹ ਦੇ ਦਰਬਾਰ ਦੇ ਵਿੱਚ, ਜਿਹਦੇ ਵਿੱਚ ਬੰਦਾ ਸਿੰਘ ਬਹਾਦਰ ਨੇ ਲਿਖਿਆ ਸੀ ਕਿ ਮੈਂ ਗੁਰੂ ਦਾ ਸਿੱਖ ਨਹੀਂ, ਮੈਂ ਵੈਸ਼ਨੂੰ ਹਾਂ, ਮੈਂ ਆਪਣਾ ਅਲੱਗ ਪੰਥ ਚਲਾਉਣਾ ਹੈ, ਮੈਂ ਦਰਸ਼ਨ ਜੀ ਕਾ ਖਾਲਸਾ, ਦਰਸ਼ਨ ਜੀ ਕੀ ਫਤਿਹ ਸ਼ੁਰੂ ਕਰਨੀ ਹੈ, ਇਹ ਬੁਲਵਾਉਣੀ ਹੈ। ਅੱਜ ਤੋਂ ਬਾਅਦ ਮੈਂ ਅੱਜ ਤੋਂ ਬਾਅਦ ਗੁਰੂ ਘਰ ਦਾ ਕੋਈ ਹੁਕਮ ਨਹੀਂ ਮੰਨਾਂਗਾ। ਇਹ ਪੱਤਰਿਕਾ ਜਦੋਂ ਸਾਰਿਆਂ ਨੇ ਪੜ੍ਹੀ ਸੁਣੀ ਹੈ ਤਾਂ ਵਿੱਚ ਕੁਝ ਅਲਾਏ ਅਜਿਹੇ ਲੋਕ ਵੀ ਚੁਗਲਖੋਰ ਵੀ ਬੈਠੇ ਸਨ, ਉਹਨਾਂ ਨੇ ਫਿਰ ਕਿਹਾ ਬਾਦਸ਼ਾਹ ਨੂੰ, ਕਹਿਣ ਲੱਗੇ ਕਿ ਤੁਸੀਂ ਦੁਬਾਰਾ ਮਾਤਾ ਜੀ ਨੂੰ ਕਹੋ, ਸਾਨੂੰ ਨਹੀਂ ਲੱਗਦਾ ਕਿ ਮਾਤਾ ਜੀ ਜੇ ਕਹਿਣ ਤੇ ਬੰਦਾ ਬਹਾਦਰ ਉਹਨਾਂ ਦੀ ਗੱਲ ਨਾ ਮੰਨੇ, ਇਹ ਹੋ ਨਹੀਂ ਸਕਦਾ। ਜੇ ਮਾਤਾ ਜੀ ਉਹਨਾਂ ਨੂੰ ਚੰਗੀ ਤਰ੍ਹਾਂ ਕਹਿਣ, ਮਨੋ ਹੋ ਕੇ ਕਹਿਣ, ਤੇ ਬਾਬਾ ਬੰਦਾ ਸਿੰਘ ਬਹਾਦਰ ਕਦੀ ਵੀ ਉਹਨਾਂ ਦਾ ਹੁਕਮ ਮੰਨਣ ਤੋਂ ਇਨਕਾਰ ਨਹੀਂ ਕਰੇਗਾ, ਉਹ ਜ਼ਰੂਰ ਗੱਲ ਮੰਨੇਗਾ। ਤੇ ਜੇ ਉਹ ਕਹਿੰਦੇ ਨੇ ਸਾਡੀ ਗੱਲ ਨਹੀਂ ਮੰਨਦਾ, ਤੇ ਫਿਰ ਮਾਤਾ ਜੀ ਦੇ ਕੋਲੋਂ ਆਹ ਜਿਹੜੀਆਂ ਦੋ ਗੱਲਾਂ ਨੇ ਉਹ ਅਖਵਾ ਦਿਓ। ਮਾਤਾ ਜੀ ਕਹਿ ਦੇਣ, ਜਿਹੜੀਆਂ ਦੋ ਗੱਲਾਂ ਹਨ ਉਹ ਮਾਤਾ ਜੀ ਆਪਣੇ ਮੁੱਖੋਂ ਕਹਿਣ।
ਕਹੇ ਬੰਦੇ ਪੈ ਨੈ ਰਹੇ ਜਿਤਨੀ ਹੈ ਕਰਮਾਤ।
ਉਹ ਇਹ ਕਹਿਣ ਕਿ ਬੰਦੇ ਬਹਾਦਰ ਦੇ ਕੋਲ ਜਿੰਨੀਆਂ ਵੀ ਗੁਰੂ ਦੀਆਂ ਬਖਸ਼ੀਆਂ ਹੋਈਆਂ ਤਾਕਤਾਂ ਨੇ, ਸ਼ਕਤੀਆਂ ਨੇ, ਗੁਰੂ ਸ਼ਬਦ ਦੀ ਜਿਹੜੀ ਤਾਕਤ ਹੈ, ਗੁਰੂ ਦੇ ਬਚਨਾਂ ਦੀ ਕਰਾਮਾਤ ਵਰਤਦੀ ਹੈ, ਉਹ ਬੰਦੇ ਬਹਾਦਰ ਦੇ ਕੋਲ ਨਾ ਰਹੇ। ਮਾਤਾ ਜੀ ਇਹ ਕਹਿ ਦੇਣ ਕਿ ਜਿਹੜੀ ਗੁਰੂ ਦੀ ਬਖਸ਼ੀ ਹੋਈ ਤਾਕਤ ਹੈ ਉਹਦੇ ਕੋਲ ਸ਼ਕਤੀਆਂ ਨੇ, ਉਹ ਹੁਣ ਬੰਦੇ ਬਹਾਦਰ ਦੇ ਕੋਲ ਨਾ ਰਹਿਣ।
ਜੋ ਭਾਈ ਔਰ ਜੋ ਤੁਮਰੇ ਸਿੰਘ ਸਜੂਦ,
ਤੇ ਹੋਰ ਜਿਹੜੇ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਜਿਹੜਾ ਖਾਲਸਾ ਪੰਥ ਰਹਿੰਦਾ, ਗੁਰੂ ਕੇ ਸਿੰਘ ਰਹਿੰਦੇ ਹਨ,
ਨੈ ਬੰਦੇ ਕੇ ਰਹੇ ਮੌਜੂਦ,
ਉਹ ਬੰਦੇ ਬਹਾਦਰ ਦੇ ਨਾਲ ਨਾ ਰਹਿਣ, ਉਹਦੇ ਕੋਲ ਮੌਜੂਦ ਨਾ ਰਹਿਣ, ਭਾਵ ਉਹਦਾ ਸਾਥ ਛੱਡ ਦੇਣ। ਇਹ ਜਿਹੜੀਆਂ ਦੋ ਗੱਲਾਂ ਨੇ, ਇੱਕ ਤਾਂ ਉਹਦੇ ਕੋਲ ਸ਼ਕਤੀਆਂ ਨਾ ਰਹਿਣ, ਕਰਾਮਾਤਾਂ ਨਾ ਰਹਿਣ ਜਿਹੜੀਆਂ ਗੁਰੂ ਸਾਹਿਬ ਜੀ ਦੀਆਂ ਬਖਸ਼ੀਆਂ ਹੋਈਆਂ ਸ਼ਕਤੀਆਂ ਵਡਿਆਈਆਂ ਨੇ। ਦੂਸਰਾ ਜਿਹੜਾ ਗੁਰੂ ਕਾ ਖਾਲਸਾ ਹੈ, ਗੁਰੂ ਕੇ ਸਿੰਘ ਸੂਰਮੇ ਬੰਦੇ ਸਿੰਘ ਬੰਦਾ ਸਿੰਘ ਬਹਾਦਰ ਦੇ ਨਾਲ ਰਹਿੰਦੇ ਨੇ, ਉਹ ਨਾ ਰਹਿਣ, ਉਹਦਾ ਸੰਗ ਛੱਡ ਦੇਣ।
ਹੈ ਜੋ ਲੜਾਈ ਬੰਦੇ ਪਾਸ,
ਕਿਉਂਕਿ ਬੰਦੇ ਬਹਾਦਰ ਦੇ ਕੋਲ ਜਿਹੜੀ ਲੜਾਈ ਹੈ, ਜਿਹੜੀ ਉਹ ਲੜਾਈ ਕਰਦਾ, ਜਿਹੜੀ ਜੰਗ ਕਰਦਾ ਹੈ,
ਸਭ ਤੁਮਰੇ ਸਿੰਘਨ ਖਾਸ,
ਉਹ ਸਾਰੇ ਜਿਹੜੇ ਤੁਹਾਡੇ ਖਾਸ ਸਿੰਘ ਨੇ, ਜਿਹੜਾ ਖਾਲਸਾ ਗੁਰੂ ਕਾ ਸੂਰਵੀਰ ਖਾਲਸਾ ਹੈ, ਜਿਹੜੇ ਕਿ ਸੂਰਮੇ ਹਨ ਗੁਰੂ ਕੇ, ਉਹਨਾਂ ਦੇ ਕਾਰਨ ਹੀ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਸਾਰਾ ਜੰਗ ਕਰਦਾ। ਖਾਲਸਾ ਉਹਦੇ ਨਾਲ ਹੈ, ਗੁਰੂ ਕੇ ਸੂਰਮੇ, ਗੁਰੂ ਕੇ ਜਿਹੜੇ ਮਹਾਨ ਯੋਧੇ ਸੂਰਬੀਰ ਬਲੀ ਯੋਧੇ ਹਨ, ਉਹ ਨਾਲ ਹੋਣ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਜਿਹੜਾ ਇਹ ਜੰਗ ਕਰਦਾ ਹੈ।
ਤਬ ਮਾਤਾ ਨੇ ਇਮਹੀ ਪਾਖੀ,
ਤੇ ਹੁਣ ਜਦੋਂ ਮਾਤਾ ਜੀ ਇਹ ਕਹਿ ਦੇਣ ਕਿ ਖਾਲਸਾ ਉਹਦਾ ਸਾਥ ਨਾ ਦੇਵੇ, ਤੇ ਭਾਈ ਨੰਦ ਲਾਲ ਜੀ ਦੁਬਾਰਾ ਚੱਲ ਕੇ ਗਏ। ਮਾਤਾ ਜੀ ਉਹ ਇਸ ਗੱਲ ਨੂੰ ਨਹੀਂ ਮੰਨਦੇ, ਉਹਨਾਂ ਦਾ ਇਹ ਭਾਵ ਹੈ ਕਿ ਜੇ ਮਾਤਾ ਜੀ ਕਹਿਣ ਤੇ ਕਿਵੇਂ ਹੋ ਸਕਦਾ ਬਾਬਾ ਬੰਦਾ ਸਿੰਘ ਬਹਾਦਰ ਗੱਲ ਨਾ ਮੰਨੇ, ਤੇ ਜੇ ਨਹੀਂ ਮੰਨਦਾ ਤਾਂ ਫਿਰ ਆ ਦੋ ਗੱਲਾਂ ਕਹਿ ਦੇਣ ਕਿ ਉਹਦੇ ਕੋਲ ਸ਼ਕਤੀਆਂ ਨਾ ਰਹਿਣ, ਉਹਦੇ ਕੋਲ ਖਾਲਸਾ ਪੰਥ ਉਹਦਾ ਸੰਗ ਛੱਡ ਦੇਵੇ, ਉਹਦਾ ਸਾਥ ਨਾ ਦੇਵੇ। ਤੇ ਉਸੇ ਤਰ੍ਹਾਂ ਮਾਤਾ ਜੀ ਨੇ ਉਹ ਜਿਹੜੀਆਂ ਦੋ ਗੱਲਾਂ ਉਹ ਕਹੀਆਂ ਹਨ,
ਬੰਦੇ ਨਾ ਮਾਨੀ ਹਮਰੀ ਆਖੀ।
ਤੇ ਮਾਤਾ ਜੀ ਕਹਿਣ ਲੱਗੇ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਬਾਬਤ ਕਿ ਬੰਦੇ ਨੂੰ ਜੋ ਅਸੀਂ ਗੱਲ ਕਹੀ ਸੀ, ਜਿਹੜਾ ਹੁਕਮਨਾਮਾ ਲਿਖ ਕੇ ਭੇਜਿਆ ਸੀ ਪੱਤਰਕਾ ਦੇ ਰੂਪ ਵਿੱਚ, ਉਹਨੇ ਸਾਡੇ ਕਹੀ ਹੋਈ ਗੱਲ ਨਹੀਂ ਮੰਨੀ।
ਕਰਾਮਾਤ ਬੰਦਿਓਂ ਤਜ ਜਾਏ,
ਕਹਿਣ ਲੱਗੇ ਜਿਹੜੇ ਕਰਾਮਾਤ ਜਿਹੜੀ ਸ਼ਕਤੀ ਗੁਰੂ ਕੀ ਵਰਤਦੀ ਹੈ, ਉਹ ਬੰਦੇ ਬਹਾਦਰ ਦੇ ਵਿੱਚੋਂ ਨਿਕਲ ਜਾਵੇ, ਉਹ ਬੰਦੇ ਬਹਾਦਰ ਦੇ ਕੋਲੋਂ ਚਲੀ ਜਾਵੇ।
ਰਹੇ ਖਾਲਸੋ ਹਮਰੇ ਆਏ,
ਉਹ ਜਿਹੜੀਆਂ ਸ਼ਕਤੀਆਂ ਬਖਸ਼ੀਆਂ ਹੋਈਆਂ ਨੇ ਗੁਰੂ ਨੇ, ਉਹ ਸਾਰੀਆਂ ਸ਼ਕਤੀਆਂ ਸਾਡੇ ਖਾਲਸੇ ਦੇ ਕੋਲ ਆ ਜਾਣ। ਜਿੰਨੀਆਂ ਵੀ ਸ਼ਕਤੀਆਂ ਦੇ ਕਰਕੇ ਗੁਰੂ ਸਾਹਿਬ ਜੀ ਨੇ ਭੇਜਿਆ ਸੀ ਹਜ਼ੂਰ ਸਾਹਿਬ ਤੋਂ ਨਾਂਦੇੜ ਦੀ ਧਰਤੀ ਤੋਂ ਪੰਜਾਬ ਵੱਲ, ਕਹਿੰਦੇ ਉਹ ਸਾਰੀਆਂ ਜਿਹੜੀਆਂ ਸ਼ਕਤੀਆਂ ਨੇ, ਉਹ ਬੰਦਾ ਸਿੰਘ ਬਹਾਦਰ ਦੇ ਕੋਲ ਨਾ ਰਹਿਣ, ਉਹ ਗੁਰੂ ਕੇ ਖਾਲਸੇ ਦੇ ਕੋਲ ਆ ਜਾਣ।
ਜੋ ਮਾਤਾ ਖਾਲਸੇ ਲਿਖ ਪਠਾਈ,
ਇਸ ਤਰ੍ਹਾਂ ਦੇ ਨਾਲ ਜਿਹੜਾ ਦੂਜਾ ਬਚਨ ਸੀ ਕਿ ਖਾਲਸਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਦੇਵੇ, ਉਹਦੇ ਨਾਲ ਨਾ ਰਹੇ, ਉਹ ਮਾਤਾ ਜੀ ਨੇ ਲਿਖ ਕਰਕੇ ਖਾਲਸੇ ਵੱਲ ਭੇਜਿਆ ਹੈ।
ਖਾਲਸੇ ਸੀਸ ਸੋ ਤਰ ਲਈ,
ਤੇ ਹੁਣ ਖਾਲਸਾ ਕਿਵੇਂ ਹੁਕਮ ਮੋੜ ਸਕਦਾ ਸੀ ਗੁਰੂ ਘਰ, ਜੇ ਗੁਰੂ ਪਾਤਸ਼ਾਹ ਜੀ ਨੇ ਹੁਕਮ ਦਿੱਤਾ ਖਾਲਸੇ ਨੂੰ ਕਿ ਬੰਦਾ ਸਿੰਘ ਬਹਾਦਰ ਆ ਰਿਹਾ ਚੜ੍ਹਾਈ ਕਰਕੇ ਪੰਜਾਬ ਵੱਲ ਨੂੰ, ਖਾਲਸੇ ਨੇ ਇਹਦਾ ਸਾਥ ਦੇਣਾ ਹੈ, ਤੇ ਗੁਰੂ ਕਾ ਹੁਕਮ ਸਿਰ ਮੱਥੇ ਪ੍ਰਵਾਨ ਕੀਤਾ, ਖਾਲਸੇ ਨੇ ਬਾਬਾ ਬੰਦਾ ਸਿੰਘ ਬਹਾਦਰ ਦਾ ਡਟ ਕੇ ਸਾਥ ਦਿੱਤਾ। ਤੇ ਜੇ ਹੁਣ ਗੁਰੂ ਘਰ ਦੇ ਵਿੱਚੋਂ ਫਿਰ ਹੁਕਮਨਾਮਾ ਆਇਆ, ਮਾਤਾ ਜੀ ਨੇ ਭੇਜਿਆ, ਤੇ ਖਾਲਸੇ ਨੇ ਉਹ ਸਿਰ ਧਰ ਕੇ ਸਿਰ ਮੱਥੇ ਪ੍ਰਵਾਨ ਕੀਤਾ ਹੈ।
ਬੰਦਾ ਰਖਤ ਤੋਂ ਖਾਲਸੇ ਕੋ ਤੰਗ,
ਕਿਉਂਕਿ ਹੁਣ ਬੰਦਾ ਸਿੰਘ ਬਹਾਦਰ ਖਾਲਸੇ ਨੂੰ ਤੰਗ ਕਰਨ ਲੱਗ ਪਿਆ ਸੀ, ਹੁਣ ਉਹ ਆਪਣਾ ਵੱਖਰਾ ਪੰਥ ਚਲਾਉਣਾ ਚਾਹੁੰਦਾ ਸੀ, ਕਿਉਂਕਿ ਆਪਣੀ ਤਾਕਤ ਦਾ ਹੰਕਾਰ ਕਰ ਬੈਠਾ, ਭੁੱਲ ਗਿਆ ਸੀ ਕਿ ਇਹ ਤਾਕਤ ਇਹ ਸ਼ਕਤੀਆਂ ਸਾਰੀਆਂ ਮੈਨੂੰ ਗੁਰੂ ਸਾਹਿਬ ਜੀ ਨੇ ਦੇ ਕੇ ਭੇਜੀਆਂ ਨੇ, ਇਹ ਸਾਰਾ ਜਿਹੜਾ ਪ੍ਰਤਾਪ ਹੈ ਗੁਰੂ ਦਾ ਹੈ ਅਤੇ ਖਾਲਸੇ ਪੰਥ ਦਾ ਹੈ, ਉਹ ਭੁੱਲ ਕਰਕੇ ਉਹ ਆਪਣੀ ਤਾਕਤ ਦਾ ਹੰਕਾਰ ਕਰ ਬੈਠਾ, ਅਤੇ ਉਹ ਖਾਲਸੇ ਨੂੰ ਤੰਗ ਕਰਦਾ।
ਸੁਣ ਬਚ ਮਾਤ ਖਾਲਸੇ ਲੱਗਿਓ ਰੰਗ,
ਤੇ ਹੁਣ ਮਾਤਾ ਜੀ ਦਾ ਕਿਹਾ ਹੋਇਆ ਜਿਹੜਾ ਬਚਨ ਸੀ ਕਿ ਖਾਲਸਾ ਬੰਦਾ ਸਿੰਘ ਬਹਾਦਰ ਦਾ ਸਾਥ ਛੱਡ ਦੇਵੇ, ਉਹਦੇ ਨਾਲ ਨਾ ਰਹੇ, ਉਹ ਬਚਨ ਗੁਰੂ ਕੇ ਖਾਲਸੇ ਨੇ ਕਮਾਇਆ, ਤੇ ਉਹ ਬਚਨ ਨੂੰ ਸੁਣ ਕਰਕੇ ਮਨ ਉਹ ਖਾਲਸੇ ਨੂੰ ਰੰਗ ਲੱਗ ਗਿਆ।
ਤਾ ਭਾਵ ਖਾਲਸੇ ਇਮਾਤੀ ਉਚਾਰਾ।
ਤੇ ਖਾਲਸੇ ਨੇ, ਕਿਉਂਕਿ ਖਾਲਸਾ ਤਾਂ ਜਦੋਂ ਬੰਦਾ ਸਿੰਘ ਬਹਾਦਰ ਥੋੜਾ ਮਨ ਮਾਨੀਆਂ ਕਰਨ ਲੱਗ ਪਿਆ, ਹੁਣ ਗੁਰੂ ਦਾ ਬਚਨ ਸੀ ਕਿ ਖਾਲਸੇ ਨੇ ਬੰਦੇ ਦਾ ਸਾਥ ਦੇਣਾ, ਉਹਦੇ ਨਾਲ ਰਹਿਣਾ, ਤੇ ਹੁਣ ਗੁਰੂ ਦੇ ਹੁਕਮ ਨੂੰ ਛੱਡ ਕਰਕੇ ਜਾ ਵੀ ਨਹੀਂ ਸਨ ਸਕਦੇ, ਤੇ ਉਡੀਕ ਵਿੱਚ ਸਨ। ਉਹ ਹੁਕਮ ਆ ਗਿਆ, ਖਾਲਸੇ ਨੂੰ ਮਾਨੋ ਖੁਸ਼ੀਆਂ ਚੜ ਗਈਆਂ, ਰੰਗ ਚੜ ਗਿਆ। ਤੇ ਇਸ ਪ੍ਰਕਾਰ ਦੇ ਨਾਲ ਖਾਲਸੇ ਨੇ ਮਾਤਾ ਜੀ ਨੂੰ ਇਸ ਪ੍ਰਕਾਰ ਦੇ ਨਾਲ ਕਹਿਣਾ ਕੀਤਾ,
ਕਿਮ ਕਰ ਹੋਵੋ ਗੋ ਹਮੇ ਗੁਜ਼ਾਰਾ।
ਇਹ ਵੀ ਸੀ ਦੂਜੇ ਪਾਸੇ ਕਿ ਉਧਰ ਤਾਂ ਖਾਲਸਾ ਬੰਦਾ ਸਿੰਘ ਬਹਾਦਰ ਸਾਰੇ ਮਿਲ ਕੇ ਇਹਨਾਂ ਤੁਰਕਾਂ ਨੂੰ ਸੋਧ ਦੇ, ਆਪਣੀਆਂ ਰਾਜਧਾਨੀਆਂ ਕਾਇਮ ਕਰਦੇ, ਰਾਜ ਭਾਗ ਭੋਗਦੇ ਤੇ ਸੁੱਖ ਮਾਣਦੇ ਸਨ। ਕਹਿਣ ਲੱਗੇ ਕਿ ਜੇ ਅਸੀਂ ਹੁਣ ਬੰਦਾ ਸਿੰਘ ਬਹਾਦਰ ਦਾ ਸਾਥ ਤਾਂ ਛੱਡ ਦਿੰਦੇ ਹਾਂ, ਆਪ ਜੀ ਦਾ ਹੁਕਮ ਸਾਡੇ ਸਿਰ ਮੱਥੇ ਤੇ ਹੈ, ਖਾਲਸਾ ਤਾਂ ਇਸ ਉਡੀਕ ਵਿੱਚ ਸੀ, ਪਰ ਹੁਣ ਖਾਲਸੇ ਦਾ ਗੁਜ਼ਾਰਾ ਕਿਵੇਂ ਹੋਵੇਗਾ, ਖਾਲਸਾ ਆਪਣਾ ਜੀਵਨ ਦਾ ਨਿਰਵਾਹ ਕਿਵੇਂ ਕਰੇਗਾ।
ਕਹਿਓ ਮਾਤਾ ਨੇ ਚੜਾਵੇਂ ਖਾਵੋ।
ਤੇ ਹੁਣ ਮਾਤਾ ਜੀ ਕਹਿਣ ਲੱਗੇ, ਜਿੰਨਾ ਗੁਰੂ ਘਰ ਦੇ ਵਿੱਚ ਸੰਗਤਾਂ ਚੜਾਵਾ ਚੜਾਉਂਦੀਆਂ ਨੇ, ਜਿੰਨਾ ਧਨ ਆਉਂਦਾ ਗੁਰੂ ਘਰ ਦੇ ਵਿੱਚ, ਉਹ ਸਾਰਾ ਖਾਲਸਾ ਪੰਥ ਦਾ ਹੈ।
ਪਟਣੇ ਤੇ ਅਬ ਇਹਾਂ ਮੰਗਾਵੋ।
ਪਹਿਲਾਂ ਜਿੰਨਾ ਸਾਰਾ ਧਨ ਸੀ ਜੋ ਭੇਟਾਵਾ ਸਨ, ਉਹ ਪਟਨਾ ਸਾਹਿਬ ਵਿਖੇ ਜਮ੍ਹਾਂ ਕੀਤੀਆਂ ਜਾਂਦੀਆਂ, ਮੰਗਵਾਈਆਂ ਜਾਂਦੀਆਂ। ਹੁਣ ਮਾਤਾ ਜੀ ਕਹਿਣ ਲੱਗੇ, ਉਹ ਸਾਰੀਆਂ ਭੇਟਾਵਾਂ, ਸਾਰਾ ਜਿਹੜਾ ਧਨ ਹੈ ਗੁਰੂ ਘਰ ਦਾ, ਗੁਰੂ ਘਰ ਦੇ ਜਿੰਨੇ ਪਦਾਰਥ ਨੇ, ਉਹ ਸਾਰੇ ਪਟਨਾ ਸਾਹਿਬ ਤੋਂ ਤੁਸੀਂ ਮੰਗਵਾਉਣਾ ਕਰੋ।
ਤੋਸ਼ੀ ਖਾਨੇ ਲੈ ਜਾਓ ਸਭ।
ਮਾਤਾ ਜੀ ਕਹਿਣ ਲੱਗੇ, ਜਿੰਨਾ ਵੀ ਤੋਸ਼ਾ ਖਾਨਾ ਹੈ, ਗੁਰੂ ਕੇ ਖਾਲਸੇ ਦੀ ਅਮਾਨਤ ਹੈ, ਇਹ ਗੁਰੂ ਕੇ ਖਾਲਸੇ ਦਾ ਹੈ, ਜਿੰਨਾ ਵੀ ਗੁਰੂ ਕਾ ਇਹ ਤੋਸ਼ਾ ਖਾਨਾ ਉਹ ਲੈ ਜਾਣਾ ਕਰੋ।
ਸਭ ਗੁਰਦੁਆਰੇ ਸੌਂਪ ਦਏ ਤਬ।
ਜਿੰਨੇ ਵੀ ਗੁਰਦੁਆਰਿਆਂ ਦੇ ਪ੍ਰਬੰਧ ਸਨ, ਉਹ ਸਾਰੇ ਖਾਲਸਾ ਪੰਥ ਨੂੰ ਸੌਂਪ ਦਿੱਤੇ ਹਨ।
ਸੋ ਕੋਈ ਦਿਨ ਇਮ ਸਰਵ ਲਿਖਿਓ।
ਇਸ ਪ੍ਰਕਾਰ ਦੇ ਨਾਲ ਜਿਹੜਾ ਹੈ, ਸੋ ਕੋਈ ਦਿਨ ਇਮ ਸਰਵ ਲਿਖਿਓ, ਜਿਹੜਾ ਉਹ ਲਿਖਿਆ ਹੋਇਆ ਭੇਜਿਆ,
ਫਿਰ ਗੁਰ ਬਚਨੀ ਪਾਤਸ਼ਾਹੀ ਪਾਇਓ।
ਕਿਉਂਕਿ ਗੁਰੂ ਦੇ ਬਚਨਾਂ ਦੇ ਅਨੁਸਾਰ ਖਾਲਸੇ ਨੇ ਪਾਤਸ਼ਾਹੀ ਜਿਹੜੀ ਉਹ ਪ੍ਰਾਪਤ ਕੀਤੀ ਹੈ। ਗੁਰੂ ਸਾਹਿਬ ਜੀ ਨੇ ਜਦੋਂ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਇੱਧਰ, ਤੇ ਉਦੋਂ ਕੇਵਲ ਇਹਨੂੰ ਖਿਦਮਤ ਕਰਨ ਵਾਸਤੇ ਭੇਜਿਆ ਸੀ, ਸੇਵਾ ਕਰਨ ਵਾਸਤੇ ਖਾਲਸੇ ਪੰਥ ਦੀ। ਜਿਹੜੀ ਪਾਤਸ਼ਾਹੀ ਸੀ ਉਹ ਤਾਂ ਖਾਲਸੇ ਨੂੰ ਦਿੱਤੀ ਸੀ, ਪਾਤਸ਼ਾਹੀ ਜਿਹੜੀ ਆ ਉਹ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਬਖਸ਼ੀ ਸੀ।
ਬਿਨ ਸਿੰਘਨ ਹਮ ਪਿਆਰੋ ਨਾ ਕੋਈ।
ਮਾਤਾ ਜੀ ਕਹਿਣ ਲੱਗੇ ਕਿ ਇਹ ਪਾਤਸ਼ਾਹੀਆਂ ਗੁਰੂ ਦੇ ਬਚਨਾਂ ਦੇ ਨਾਲ ਗੁਰੂ ਕੇ ਖਾਲਸੇ ਨੂੰ ਪ੍ਰਾਪਤ ਹੋਈਆਂ ਨੇ। ਇਨ ਗਰੀਬ ਸਿੱਖਣ ਕੋ ਦੇਉ ਪਾਤਸ਼ਾਹੀ, ਇਹ ਪਾਤਸ਼ਾਹੀ ਤਾਂ ਗੁਰੂ ਨੇ ਬਖਸ਼ੀ ਹੈ ਖਾਲਸੇ ਨੂੰ, ਇਸ ਕਰਕੇ ਬਿਨ ਸਿੰਘਨ ਹਮ ਪਿਆਰੋ ਨਾ ਕੋਈ। ਗੁਰੂ ਕੇ ਸਿੰਘਾਂ ਤੋਂ, ਗੁਰੂ ਕੇ ਖਾਲਸੇ ਤੋਂ ਬਿਨਾਂ ਸਾਨੂੰ ਹੋਰ ਕੋਈ ਪਿਆਰਾ ਨਹੀਂ।
ਪੁੱਤ ਹਮਾਰੇ ਸਿੰਘ ਸੋਹੋਈ।
ਸਾਡਾ ਤਾਂ ਹੁਣ ਖਾਲਸਾ ਗੁਰੂ ਕਾ, ਜਿਹੜਾ ਖਾਲਸਾ ਗੁਰੂ ਕੇ ਸਿੰਘ ਹੀ ਪੁੱਤਰ ਨੇ। ਮਾਤਾ ਜੀ ਕਹਿਣ ਲੱਗੇ ਕਿ ਸਿੰਘਾਂ ਤੋਂ ਬਿਨਾਂ ਸਾਨੂੰ ਹੋਰ ਕੋਈ ਵੀ ਪਿਆਰਾ ਨਹੀਂ ਲੱਗਦਾ, ਸਿੰਘ ਸਾਡੇ ਪੁੱਤਰ ਹਨ, ਕਿਉਂਕਿ ਜਿਹੜਾ ਖਾਲਸਾ ਹੈ ਇਹ ਨਾਦੀ ਪੁੱਤਰ ਹੈ। ਕਹਿਣ ਲੱਗੇ ਖਾਲਸਾ ਜਿਹੜਾ ਉਹ ਸਾਡਾ ਪੁੱਤਰ ਹੈ।
ਦਾਵਾ ਹਮਰਾ ਸਿੰਘਨ ਤਾਈ।
ਮਾਤਾ ਜੀ ਕਹਿਣ ਲੱਗੇ ਸਿੰਘਾਂ ਦੇ ਤਾਈ ਸਾਡਾ ਦਾਅਵਾ ਹੈ, ਸਾਡਾ ਜ਼ੋਰ ਚੱਲਦਾ ਹੈ, ਖਾਲਸਾ ਸਾਡਾ ਪੁੱਤਰ ਹੈ, ਇਸ ਕਰਕੇ ਸਿੰਘਾਂ ਦੇ ਤਾਈ ਸਾਡਾ ਦਾਵਾ ਜ਼ੋਰ ਚੱਲਦਾ ਹੈ।
ਸਿੰਘ ਹੀ ਪਹਿਨੇ ਸਿੰਘ ਹੀ ਖਾਈ।
ਇਹ ਜਿੰਨਾ ਵੀ ਗੁਰੂ ਘਰ ਦੇ ਵਿੱਚ ਖਜ਼ਾਨਾ ਹੈ, ਜੋ ਪਦਾਰਥ ਨੇ, ਜੋ ਤੋਸ਼ੇ ਖਾਨੇ ਵਿੱਚ ਜੋ ਕੁਝ ਵੀ ਹੈ, ਉਹ ਗੁਰੂ ਕੇ ਸਿੰਘਾਂ ਦਾ ਹੀ ਹੈ। ਸਿੰਘ ਗੁਰੂ ਕੇ ਪਹਿਨਣ, ਚੰਗਾ ਪਹਿਨਣ ਤੇ ਚੰਗਾ ਖਾਣ।
ਦੋਹਰਾ ਤਬੇ ਖਾਲਸੇ ਫਿਰ ਕਈ ਮਾਤਾ ਪੈ ਅਰਦਾਸ।
ਤੇ ਮਾਤਾ ਜੀ ਦੇ ਕੋਲ ਫਿਰ ਗੁਰੂ ਕੇ ਖਾਲਸੇ ਨੇ ਅਰਦਾਸ ਕੀਤੀ ਹੈ।
ਲੂਟੇ ਉਹ ਕੂਟੇ ਬਿਨਾ ਕਿਮ ਖਾਲਸੈ ਹੋ ਪ੍ਰਗਾਸ।
ਖਾਲਸੇ ਨੇ ਵੇਖਿਆ ਕਿ ਠੀਕ ਹੈ, ਗੁਰੂ ਦੀਆਂ ਸਿੱਖ ਸੰਗਤਾਂ ਚੜਾਵਾ ਚੜਾਉਂਦੀਆਂ ਨੇ, ਉਹਦੇ ਨਾਲ ਜੀਵਨ ਬਸਰ ਕਰਾਂਗੇ, ਪਰ ਜਿਹੜਾ ਪਾਤਸ਼ਾਹੀ ਗੁਰੂ ਕੇ ਖਾਲਸੇ ਦਾ ਦਾਅਵਾ ਹੈ, ਉਹ ਫਿਰ ਪਾਤਸ਼ਾਹੀਆਂ ਕਿਵੇਂ ਹੋਣਗੀਆਂ, ਕਿਵੇਂ ਰਾਜ ਸਥਾਪਿਤ ਕਰਾਂਗੇ, ਕਿਵੇਂ ਰਾਜਧਾਨੀਆਂ ਬਣਾਵਾਂਗੇ? ਫਿਰ ਤਾਂ ਬੰਦਾ ਸਿੰਘ ਬਹਾਦਰ ਆਪਣੀਆਂ ਰਾਜਧਾਨੀਆਂ ਕਾਇਮ ਕਰੇਗਾ, ਫਿਰ ਉਹਦੇ ਅੰਦਰ ਰਹਿਣਾ ਪਵੇਗਾ। ਇਸ ਕਰਕੇ ਗੁਰੂ ਕੇ ਖਾਲਸੇ ਨੂੰ ਆਗਿਆ ਦੇਵੋ ਕਿ ਗੁਰੂ ਕਾ ਖਾਲਸਾ ਜੂਝਦਾ ਰਹੇ ਤੇ ਆਪਣਾ ਰਾਜ ਸਥਾਪਿਤ ਕਰੇ।
ਚੋ ਪਈ ਤਬੇ ਮਾਤਾ ਫਿਰ ਤਿੰਨ ਸੌ ਕਹਿਓ।
ਜਦੋਂ ਗੁਰੂ ਕੇ ਖਾਲਸੇ ਨੇ ਮਾਤਾ ਜੀ ਕੋਲ ਇਹ ਬੇਨਤੀ ਕੀਤੀ खालसे दी बेनती सुन के माता जी कहन लगे
जिम बने आवे तिम फिर बनियो।
कहन लगे कि हुन समा विचारो, समय नू विचारना चाहिए। बादशाह ने सानू ये बेनती लिख करके भेजी है, सो कुछ समा जिहड़ा वो चुप साध रहो, इस तरह दे नाल गुजारा करो। कुछ समा जो बीत जाएगा फिर जिवें गुरु का खालसा चाहे उसे तरह कर लवे।
अब बंदे को देखो तान,
ते जड़ा बंदा कहिंदा कि मेरे विच बड़ा तान है, बड़िया शक्तियां दा मैं मालक, मैं अपनी ताकत नाल अपना राज स्थापित कर लेना है, मैं अपनी ताकत नाल जड़ा है वो गद्दी ते बैठना राज चलाउना है। कहिंदे हुण ओहदे तान दा भी पता लग जावेगा।
बंदा पयो हम ते बेईमान,
बंदा हुण साडे तो बेईमान हो गया।
गुरु पातशाह जी ने भेजिया सी उहनूं खालसे दी खिदमत करन वास्ते, सेवा करन वास्ते, पर उन्होंने बेईमानी वाली बिरती धारण कर ली है।
देनदार हम तुरकन नाई,
असीं तुरकां दे देनदार कोई करजाई नहीं आ। माता जी कहन लगे असीं तुरकां दे कोई करजदार नहीं, असी उन्हां दा कुछ देना नहीं है।
लैणदार बैठे न पाई,
असी तां इन्हां दे पासों लैणा है।
ये जिहड़ियां इन्हां नूं बादशाहियां दित्तियां ने गुरु नानक दे घर विचों इन्हां नूं प्राप्त होईआं ने, असी कोई इन्हां दा देना नहीं, इन्हां दे पासों लैणा। इन्हां दी पातशाही जिहड़ी है खूनी है।
जिम हम बड़े अनसीस चढ़ायो,
जिवें साडे वड्डियां ने सीस चढ़ाए। धन गुरु तेग बहादुर साहब पातशाह जी ने दिल्ली विखे आके अपना सीस जड़ा है ओ चढ़ाया, अपनी शहादत दिती।
हम पी तुरकन सिर चहे लायो,
माता जी कहन लगे असी भी अपना सीस जड़ा है ओ तुरकां दे सिर लाउणा चाहुंदे आ,
असी भी तुरकां दे सिर दोष लाउणा चाहुंदे हां, ए पातशाही उहनां दी खोणी चाहुंदे हां।
दोहरा बंदे को खिजमत दई, दई पातशाही नाई।
हुण इत्थे स्पष्ट कर रहे ने कि बंदा को खिजमत दई,
बंदे नूं पातशाही दी दित्ती कि तू पातशाह बन के जा, पंजाब दे विच राज भाग कायम करके पातशाही कर, बादशाह बन के रह। खिजमत दई बंदे नूं गुरु गोबिंद सिंह पातशाह जी ने खिजमत दित्ती सी कि जाओ पंजाब दी धरती ते जिहड़ा जुल्म हो रहा है वह जुल्म दा खात्मा करो, ते पंजाब दी धरती ते गुरु का खालसा वसदा है वह खालसे दी सेवा करो। दई पातशाह नाहे ते बंदे बहादुर बहादुर सिंह नूं जिहड़ी है वह पातशाह नहीं सी, पातशाही नहीं सी दित्ती, क्योंकि जदों बाबा बंदा सिंह बहादुर नूं पंजाब वल भेजना सी ते जदों धन साहब श्री गुरु गोबिंद सिंह साहब पातशाह जी कहन लगा खंडा मैनू बख्श दिओ, जे गुरु साहब जी खंडा देन लगे ते गुरु के खालसे नूं खंडा जिहड़ा सी खोह के अपने कोल लै लिया। ते बंदा सिंह बहादुर वेखण लग पिया, उह कहन लगे ए इन्हां दा ही हक है, इहदे उत्ते हक इन्हां दा है, खालसे दा है। ते कहन लगा कोई होर जिहड़ियां ताकतां शक्तियां दे दिओ। कहन लगे असीं सारा कुछ खालसे नूं सौंप चुके हां, जो गुरु कहे ओ गुरु के खालसे दा है। हाँ असी तेनों आ पंज तीर देने आ, इह साडे कोलों लै जा ते जा पंजाब दी धरती ते जाके खालसे दी खिदमत कर, ते खालसे दी खिदमत करके खालसा दे विच शामिल होके खालसा बन के रह, ते इहदा हिस्सेदार तू भी बन जाएगा, क्योंकि जिन्ना को जो गुरु दा है ओ गुरु के खालसे दा है। जे तू खालसे विच शामिल रहेगा, खालसा बन के रहेगा, खालसे नाल मिलके रहेगा, ता फिर एदे उते तेरा भी हक है, तू भी वरत सकदा है।
दई पातशाही पंथ निज आप सचे पातशाह,
गुरता गद्दी दी बख्शिश कीती है नदेड़ विखे धन साहब श्री गुरु ग्रंथ साहब पातशाह जी नूं, ते उदो क्या सी आत्मा ग्रंथ विच शरीर पंथ विच पातशाही धन श्री गुरु ग्रंथ साहब पातशाह जी नूं ते खालसे पंथ नूं दित्ती है गुरु गोबिंद सिंह साहब पातशाह जी ने नदेड़ दी धरती ते। दई पातशाही पंथ निज आप सचे पातशाह, जिहड़ी पातशाही से ओ आप धन गुरु गोबिंद सिंह साहब पातशाह जी ने खालसे पंथ नूं दित्ती है नदेड़ विखे।
चौपाई जब माता सराप कर दिया,
जदों
माता साहिब कौर जी का भेजिया होया हुक्मनामा इन्हें नहीं मनिया, वो गल नहीं मनी, तो ना मनन करके हुण फिर जदों खालसे पंथ नूं भी कह दिता इहदा साथ छड्ड दिओ, ते हुण वेखदे आ कि अपनी ताकत नाल किवें राज कायम करदा है, ਉਹ ਬਚਨ ਮਾਤਾ ਜੀ ਨੇ ਆਪਣੇ ਮੁਖ ਤੋਂ ਕਹੇ।
ਵਿਆਕੁਲ ਬੰਦਾ ਤਿਸ ਦਿਨ ਤੋਂ ਥੀਆ,
ਉਸ ਦਿਨ ਤੋਂ ਇਹ ਸੁਣ ਕੇ ਕਿ ਮਾਤਾ ਜੀ ਨੇ ਮੇਰੇ ਬਾਬਤ ਇਹ ਗੱਲ ਕਹਿ ਦਿੱਤੀ ਹੈ ਕਿ ਇਹਦਾ ਹੁਣ ਵੇਖਦੇ ਹਾਂ ਤਾਂ ਇਹਦੀ ਤਾਕਤ, ਹੁਣ ਉਸ ਦਿਨ ਤੋਂ ਇਹ ਜਿਹੜਾ ਸੀ ਬੜਾ ਵਿਆਕੁਲ ਹੋਇਆ।
ਇਮ ਬੰਦੇ ਕੀ ਅਕਲ ਬਿਕਾਈ,
ਇਸ ਪ੍ਰਕਾਰ ਦੇ ਨਾਲ ਜਿਹੜੀ ਬੰਦੇ ਦੀ ਅਕਲ ਸੀ ਮਾਨੋ ਉਹ ਜਾਂਦੀ ਰਹੀ।
ਸਿੰਘਨ ਸੇਤੀ ਬਾਦ ਕਰਾਈ,
ਗੁਰੂ ਕੇ ਸਿੰਘਾਂ ਦੇ ਨਾਲ ਬਾਦ ਝਗੜਾ ਕਰਦੇ। ਖਾਲਸੇ ਪੰਥ ਦੀ ਖਿਦਮਤ ਕਰਨ ਵਾਸਤੇ ਭੇਜਿਆ ਪਾਤਸ਼ਾਹ ਜੀ ਨੇ, ਤੇ ਇਹ ਹੁਣ ਖਿਦਮਤ ਕਰਨ ਦੀ ਜਗ੍ਹਾ ਗੁਰੂ ਕੇ ਖਾਲਸੇ ਨਾਲ ਗੁਰੂ ਕੇ ਸਿੰਘਾਂ ਦੇ ਨਾਲ ਝਗੜਾ ਕਰਦਾ ਹੈ।
ਮੇਰੋ ਹੈ ਪਾਤਸ਼ਾਹੀ ਦਾਵਾ,
ਤੇ ਕਹਿੰਦਾ ਪਾਤਸ਼ਾਹੀ ਤੇ ਦਾਵਾ ਮੇਰਾ ਹੈ। ਬੰਦਾ ਸਿੰਘ ਬਹਾਦਰ ਕਹਿਣ ਲੱਗਾ ਕਿ ਜਿਹੜੀ ਪਾਤਸ਼ਾਹੀ ਦੀ ਤੁਸੀਂ ਗੱਲ ਕਰਦੇ ਹੋ ਕਿ ਗੁਰੂ ਕੇ ਖਾਲਸੇ ਨੂੰ ਪਾਤਸ਼ਾਹੀ ਦਿੱਤੀ ਹੈ ਗੁਰੂ ਸਾਹਿਬ ਨੇ, ਉਹ ਪਾਤਸ਼ਾਹੀ ਤੇ ਦਾਵਾ ਜਿਹੜਾ ਉਹ ਮੇਰਾ ਹੈ।
ਮੈਂ ਰਾਖੋ ਤੁਮ ਚਾਕਰ ਪਾਵਾ,
ਮੈਂ ਤਾਂ ਮਨ ਭਾਉਂਦੇ ਤੁਹਾਨੂੰ ਆਪਣੇ ਨੌਕਰ ਰੱਖਾਂਗਾ। ਗੁਰੂ ਕੇ ਖਾਲਸੇ ਨੂੰ ਕਹਿੰਦਾ, ਸਿੰਘਾਂ ਨੂੰ ਜਿਨ੍ਹਾਂ ਦੀ ਸੇਵਾ ਵਿੱਚ ਲਾਇਆ ਹੈ ਉਹਨਾਂ ਨੂੰ ਕਹਿੰਦਾ, ਕਹਿੰਦਾ ਮੈਂ ਪਾਤਸ਼ਾਹੀ ਦਾਵਾ ਰੱਖਦਾ, ਬਾਦਸ਼ਾਹ ਮੈਂ ਬਣਨਾ ਹੈ ਤੇ ਤੁਹਾਨੂੰ ਆਪਣੇ ਕੋਲ ਨੌਕਰ ਰੱਖਾਂਗਾ।
ਮੈਂ ਅਬ ਤਖਤ ਬਹੋ ਲਾਹੌਰ,
ਲਾਹੌਰ ਦੇ ਤਖਤ ਤੇ ਬਾਦਸ਼ਾਹ ਬਣ ਕੇ ਹੁਣ ਮੈਂ ਬੈਠਾਂਗਾ।
ਦਿਓ ਚਾਕਰੀ ਤੁਮ ਆਪਣੀ ਤੌਰ,
ਆਪਣੇ ਤੌਰ ਤਰੀਕੇ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਮੈਂ ਤੁਹਾਨੂੰ ਨੌਕਰੀ ਦੇਵਾਂਗਾ, ਚਾਕਰੀ ਦੇਵਾਂਗਾ।
ਯੇ ਸੁਨ ਖਾਲਸੇ ਲੱਗੀ ਆਗ,
ਜਦੋਂ ਗੁਰੂ ਕੇ ਖਾਲਸੇ ਨੇ ਇਹ ਸੁਣਿਆ, ਇਹ ਤਾਂ ਪਾਤਸ਼ਾਹੀ ਦਾਵਾ ਜਤਾਉਣ ਲੱਗ ਪਿਆ, ਪਾਤਸ਼ਾਹੀ ਤਾਂ ਗੁਰੂ ਨੇ ਗੁਰੂ ਕੇ ਖਾਲਸੇ ਨੂੰ ਬਖਸ਼ੀ ਹੈ ਕਿ ਮੇਰਾ ਖਾਲਸੇ ਕੋਲ ਤਾਂ ਹਨੇ ਹਨੇ ਦੀ ਪਾਤਸ਼ਾਹੀ ਹੈ, ਹਨੇ ਹਨੇ ਦਾ ਬਾਦਸ਼ਾਹ ਖਾਲਸਾ। ਤੇ ਇਹ ਸੁਣ ਕਰਕੇ ਗੁਰੂ ਕੇ ਸਿੰਘਾਂ ਨੂੰ ਬੜਾ ਰੋਹ ਆਇਆ।
ਜਨ ਸੂਤੋ ਸ਼ੇਰ ਸੋ ਪਇਓ ਜਾਗ,
ਇਹ ਗੱਲ ਕਹਿ ਕੇ ਮਾਨੋ ਸੁੱਤਾ ਹੋਇਆ ਸ਼ੇਰ ਜਿਹੜਾ ਖਾਲਸਾ ਉਹਨੂੰ ਬੰਦੇ ਬਹਾਦਰ ਨੇ ਜਗਾ ਲਿਆ। ਬੰਦਾ ਖਾਲਸਾ ਤਾਂ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਦੇ ਨਾਲ ਤੁਰਿਆ ਹੋਇਆ ਸੀ, ਜਦੋਂ ਇਹਨੇ ਇਹ ਗੱਲ ਕਹਿ ਦਿੱਤੀ ਤੇ ਮਾਨੋ ਜਿਵੇਂ ਸੁੱਤੇ ਹੋਏ ਸ਼ੇਰ ਨੂੰ ਖਾਲਸੇ ਨੂੰ ਇਹਨੇ ਜਗਾ ਲਿਆ ਹੈ।
ਦੋਹਰਾ ਸਤਿਗੁਰ ਖਾਲਸੇ ਬਚ ਹੋਤੇ, ਹੰਨੇ ਹੰਨੇ ਹੋਣ ਮੀਰ।
ਸਤਿਗੁਰੂ ਦਾ ਬਚਨ ਸੀ ਸਿੰਘ ਘਰ ਘਰ ਬਾਦਸ਼ਾਹ ਮੀਰ, ਇਹ ਪਾਤਸ਼ਾਹ ਹੋਣਗੇ, ਘਰ ਘਰ ਦੇ ਵਿੱਚ ਸਿੰਘਾਂ ਦੇ ਕੋਲ ਬਾਦਸ਼ਾਹੀ ਹੋਵੇਗੀ, ਇਹ ਪਾਤਸ਼ਾਹ ਖਵਾਉਣਗੇ। ਪਾਤਸ਼ਾਹ ਜੀ ਨੇ ਤਾਂ ਗੁਰੂ ਕੇ ਖਾਲਸੇ ਨੂੰ ਬਖਸ਼ੀਆਂ ਹਨ, ਇਹ ਬਚਨ ਕੀਤੇ ਹਨ।
ਬੰਦੇ ਬਚਨ ਸੋਇਓ ਲਗਾ ਜੈਸੇ ਕਾਲ ਜੇ ਤੀਰ,
ਜਿਹੜਾ ਗੁਰੂ ਸਾਹਿਬ ਦਾ ਕਿਹਾ ਹੋਇਆ ਬਚਨ ਸੀ ਕਿ ਘਰ ਘਰ ਦੇ ਵਿੱਚ ਗੁਰੂ ਕਾ ਖਾਲਸਾ ਬਾਦਸ਼ਾਹ ਹੋਵੇਗਾ, ਪਾਤਸ਼ਾਹੀ ਹੋਵੇਗੀ ਘਰ ਘਰ ਦੇ ਵਿੱਚ ਖਾਲਸੇ ਕੋਲ, ਇਹ ਜਿਹੜਾ ਬਚਨ ਸੀ ਮਾਨੋ ਬੰਦੇ ਬਹਾਦਰ ਦੇ ਕਾਲਜੇ ਨੂੰ ਤੀਰ ਵਾਂਗ ਚੁਭਦਾ, ਤੀਰ ਵਾਂਗ ਲੱਗਦਾ ਹੈ।
ਦੋਹਰਾ ਬੰਦੇ ਕੇ ਦਾਸਨ ਤਬੇ ਬੰਦਾ ਦਿਓ ਪਰਮਾਏ,
ਜਿਹੜੇ ਬੰਦੇ ਦੇ ਨਿਕਟਵਰਤੀ ਸਨ, ਜਿਹੜੇ ਉਹਦੇ ਚੁਗਲੀਆਂ ਵੀ ਕਰਦੇ ਸਨ ਖਾਲਸੇ ਦੇ ਤਾਂ ਹੀ ਉਹਦੇ ਕੰਨ ਭਰਦੇ ਸਨ, ਉਹ ਜਿਹੜੇ ਇਹਦੇ ਨੇੜੇ ਰਹਿਣ ਵਾਲੇ ਇਹਦੇ ਖਾਸ ਮਖਾਸ ਸਨ, ਉਹਨਾਂ ਨੇ ਬੰਦੇ ਨੂੰ ਭਰਮਾ ਦਿੱਤਾ ਗੱਲਾਂ ਕਰਕੇ।
ਤੂੰ ਕਰਤਾ ਹਰਤਾ ਨਿਜੇ ਤੂੰ ਆਪਣੋ ਪੰਥ ਚਲਾਏ,
ਕਹਿਣ ਲੱਗੇ ਤੇਰੇ ਕੋਲ ਸਾਰੀਆਂ ਸ਼ਕਤੀਆਂ ਨੇ, ਤੂੰ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਾਰਾ ਕੁਝ ਆਪ ਕਰਨ ਵਿੱਚ ਸਮਰੱਥ ਹੈ, ਤੇ ਤੂੰ ਆਪਣਾ ਅਡਰਾ ਪੰਥ ਕਿਉਂ ਨਹੀਂ ਚਲਾ ਲੈਂਦਾ। ਮਤ ਮਾਰ ਦਿੱਤੀ ਬੰਦੇ ਬਹਾਦਰ ਦੀ ਇੱਥੇ ਭਰਮਾ ਲਿਆ ਗੱਲਾਂ ਦੇ ਵਿੱਚ, ਕਿਉਂਕਿ ਜਦੋਂ ਹੰਕਾਰ ਆਉਂਦਾ, ਹੰਕਾਰ ਆਉਣ ਦੇ ਨਾਲ ਬੰਦੇ ਦੀ ਮਤ ਮਾਰੀ ਜਾਂਦੀ ਹੈ, ਅਕਲ ਗੁਆਚ ਜਾਂਦੀ ਹੈ। ਹੰਕਾਰ ਹੋ ਗਿਆ ਤਾਕਤ ਦਾ, ਹੰਕਾਰ ਆਉਣ ਨਾਲ ਮਤ ਮਾਰੀ ਗਈ, ਹੁਕਮ ਮੰਨਣ ਤੋਂ ਇਨਕਾਰੀ ਹੋ ਗਿਆ, ਸਿੰਘਾਂ ਨਾਲ ਝਗੜਾ ਕਰਨ ਲੱਗ ਪਿਆ, ਨਾਲ ਦਿਆਂ ਨੇ ਇਸ ਤਰ੍ਹਾਂ ਦੇ ਨਾਲ ਗੱਲਾਂ ਕਹਿ ਕੇ ਭਰਮਾ ਦਿੱਤਾ ਕਿ ਤੂੰ ਤਾਂ ਆਪ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ, ਤੂੰ ਕਿਉਂ ਨਹੀਂ ਆਪਣਾ ਵੱਖਰਾ ਪੰਥ ਚਲਾ ਲੈਂਦਾ।
ਜੋ ਭਈ ਤਬ ਬੰਦਾ ਭਰਿਓ ਬਹੁ ਹੰਕਾਰ,
ਇਹ ਗੱਲਾਂ ਸੁਣ ਕੇ ਬੰਦੇ ਬਹਾਦਰ ਦੇ ਅੰਦਰ ਹੋਰ ਬੜਾ ਹੰਕਾਰ ਵਧਿਆ, ਬੜਾ ਹੰਕਾਰੀ ਹੋ ਕੇ ਬੋਲਣ ਲੱਗਾ, ਕਹਿਣ ਲੱਗਾ
ਜੀਤਿਓ ਮੈਂ ਹੀ ਨੀਹਲ ਪਹਾੜ,
ਕਹਿੰਦਾ ਨੀਹਲ ਦਾ ਇਲਾਕਾ ਪਹਾੜੀ ਇਲਾਕਾ ਇਹ ਸਾਰਾ ਮੈਂ ਹੀ ਜਿੱਤਿਆ ਆਪਣੀ ਤਾਕਤ ਨਾਲ,
ਆਪਣੀ ਸ਼ਕਤੀ ਦੇ ਨਾਲ,
ਆਪਣੀ ਤਾਕਤ ਦੇ ਨਾਲ ਇਹ ਸਾਰੇ ਇਲਾਕਿਆਂ ਦੇ ਉੱਤੇ ਮੈਂ ਆਪ ਕਾਬਜ ਹੋਇਆ, ਮੈਂ ਆਪ ਜਿੱਤੇ ਹਨ।
ਸੋਡੀਆਂ ਤੇ ਮੋ ਮੈਂ ਵੱਡ ਕਲਾ,
ਇਹਨਾਂ ਸੋਡੀਆਂ ਦੇ ਵਿੱਚ ਜਿਹੜੇ ਕਲਾ ਉਹਦੇ ਤੋਂ ਵੱਡੀ ਕਲਾ ਮੇਰੇ ਵਿੱਚ ਹੈ। ਗੁਰੂ ਸਾਹਿਬ ਪਾਤਸ਼ਾਹ ਜੀ ਦਾ ਜਿਹੜਾ ਵੰਸ਼ ਸੀ ਸੋਡੀਆਂ ਦਾ ਵੰਸ਼ ਸੀ, ਤੇ ਗੁਰੂ ਕੇ ਖਾਲਸੇ ਦਾ ਵੀ ਉਹੀ ਵੰਸ਼ ਹੈ ਜੋ ਗੁਰੂ ਦਾ ਹੈ। ਕਹਿਣ ਲੱਗੇ ਜਿਹੜਾ ਸੋਡੀਆਂ ਦਾ ਵੰਸ਼ ਚੱਲਦਾ ਹੈ, ਇਹਨਾਂ ਦੇ ਨਾਲੋਂ ਜਿਹੜੀ ਵੱਡੀ ਕਲਾ ਤਾਕਤ ਉਹ ਮੇਰੇ ਵਿੱਚ ਹੈ।
ਕਿਆ ਜਾਣੋ ਕਿਮ ਮੰਜਾ ਨਾ ਹਲਾ,
ਕਹਿਣ ਲੱਗਾ ਉਦੋਂ ਪਤਾ ਨੀ ਕਿਉਂ ਮੰਜਾ ਨੀ ਹਿਲਿਆ। ਹੁਣ ਨਾਦੇੜ ਦੀ ਗੱਲ ਕਰਦਾ, ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਚੱਲ ਕੇ ਇਹਦੇ ਡੇਰੇ ਵਿੱਚ ਗਏ, ਇਹਦੇ ਮੰਜੇ ਤੇ ਜਦੋਂ ਜਾ ਕੇ ਗੁਰੂ ਸਾਹਿਬ ਪਾਤਸ਼ਾਹ ਜੀ ਬੈਠੇ ਨੇ, ਤੇ ਇਹਨੇ ਵੀਰਾਂ ਦੇ ਸਹਿਤ ਬੜਾ ਤਾਣ ਲਾਇਆ ਸੀ ਮੰਜਾ ਉਲਟਾਉਣ ਦਾ, ਉਹ ਮੰਜਾ ਨਾ ਉਲਟਿਆ ਤੇ ਫਿਰ ਗੁਰਚਰਨਾਂ ਦੇ ਵਿੱਚ ਢਹਿ ਪਿਆ ਕਿ ਕਿਰਪਾ ਕਰਕੇ ਮੈਨੂੰ ਬਖਸ਼ ਲਵੋ, ਮੈਂ ਤੁਹਾਡਾ ਹੀ ਬੰਦਾ ਹਾਂ। ਕਹਿਣ ਲੱਗਾ ਉਸ ਵਕਤ ਜਿਹੜਾ ਉਹ ਸਮਾਂ ਸੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਮੇਰੇ ਡੇਰੇ ਵਿੱਚ ਗਏ, ਉਦੋਂ ਪਤਾ ਨਹੀਂ ਕਿਉਂ ਮੇਰੇ ਕੋਲੋਂ ਮੰਜਾ ਨਹੀਂ ਹਿੱਲਿਆ, ਪਰ ਸੋਡੀਆਂ ਦੇ ਵਿੱਚੋਂ ਸਾਰਿਆਂ ਤੋਂ ਵੱਧ ਕਲਾ ਜਿਹੜੀ ਤਾਕਤ ਹੈ ਉਹ ਮੇਰੇ ਵਿੱਚ ਹੈ।
ਜਿਮ ਨਿੰਦਕ ਉਸ ਬਾਤ ਸੁਣਾਵੇ,
ਹੁਣ ਜਿਹੜੇ ਨਿੰਦਕ ਸਨ ਗੁਰੂ ਕੇ ਖਾਲਸੇ ਦੇ ਨਿੰਦਕ ਸਨ, ਦੋਖੀ ਸਨ, ਹੁਣ ਬੰਦੇ ਬਹਾਦਰ ਨੂੰ ਉਹਦੀਆਂ ਗੱਲਾਂ ਜਿਹੜੀਆਂ ਨੇ ਵਧਾ ਚੜਾ ਕੇ ਸੁਣਾਉਂਦੇ ਹਨ।
ਤਿਮ ਤਿਮ ਬੰਦਾ ਫੁੱਲਤਾ ਜਾਵੇ,
ਉਹਦੀ ਵਡਿਆਈ ਕਰਦੇ ਨੇ, ਉਹਦੀ ਉਪਮਾ ਕਰਦੇ ਨੇ, ਬੜੀਆਂ ਸ਼ਕਤੀਆਂ ਦਾ ਮਾਲਕ ਹੈ, ਬੜੀ ਤਾਕਤ ਹੈ ਤੇਰੇ ਕੋਲ, ਤੇਰੇ ਤੋਂ ਤਾਂ ਸਾਰੇ ਤੁਰਕ ਡਰਦੇ ਨੇ, ਕਸ਼ਮੀਰ ਪਸ਼ਾਉਰ ਲਾਹੌਰ ਦਿੱਲੀ ਤੱਕ ਜਿਹੜੇ ਤੇਰੀ ਧਾਂਕ ਪਈ ਹੋਈ ਹੈ, ਸਾਰੇ ਦੁਨੀਆਂ ਦੇ ਲੋਕ ਤੇਰੇ ਤੋਂ ਡਰਦੇ ਨੇ, ਤੇਰੇ ਅੱਗੇ ਖੜਨ ਲਈ ਕੋਈ ਤਿਆਰ ਨਹੀਂ, ਤੁਰਕ ਕੋਈ ਸਿਰ ਨਹੀਂ ਚੁੱਕਦਾ। ਇਸ ਤਰ੍ਹਾਂ ਦੇ ਨਾਲ ਜਦੋਂ ਗੱਲਾਂ ਬਣਾ ਬਣਾ ਕੇ ਉਹਦੀ ਉਪਮਾ ਕਰਦੇ, ਤਿਮ ਤਿਮ ਬੰਦਾ ਫੁੱਲਤਾ ਜਾਵੇ, ਕਿਉਂ ਤਿਉਂ ਹੰਕਾਰ ਹੋਰ ਵੱਧਦਾ, ਹੰਕਾਰ ਹੋਰ ਵੱਧਦਾ, ਬੰਦਾ ਬਹਾਦਰ ਹੰਕਾਰ ਵਿੱਚ ਫੁੱਲਿਆ ਨਹੀਂ ਸਮਾਉਂਦਾ।
ਬੰਦੇ ਸਾਹਿਤ ਖੋਟੀ ਆਈ,
ਹੁਣ ਮੰਨੋ ਕਿ ਬੰਦੇ ਦੀ ਖੋਟੀ ਘੜੀ ਆ ਗਈ, ਮੰਦਾ ਸਮਾਂ ਆ ਗਿਆ। ਇੱਥੇ ਤਾਂ ਗੁਰੂ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਸਨ, ਖਾਲਸੇ ਦਾ ਪ੍ਰਤਾਪ ਸੀ ਤੇ ਚਾਰੇ ਪਾਸੇ ਚੜ੍ਹਾਈ ਸੀ ਬੰਦੇ ਬਹਾਦਰ ਦੀ, ਤੇ ਹੁਣ ਮੰਨੋ ਕਿ ਜਦੋਂ ਇਹ ਹੰਕਾਰ ਵਿੱਚ ਆਇਆ, ਹੁਣ ਇਹ ਆਪਣਾ ਪੰਥ ਚਲਾਉਣਾ ਚਾਹੁੰਦਾ ਹੈ, ਮਾਨੋ ਬੰਦੇ ਦੀ ਜਿਹੜੀ ਆ ਉਹ ਮਾੜੀ ਘੜੀ, ਉਹ ਮਾੜਾ ਸਮਾਂ ਆ ਗਿਆ ਹੈ।
ਕਰਨ ਲੱਗਿਓ ਖਾਲਸੇ ਖੁਟਿਆਈ,
ਖਾਲਸੇ ਦੇ ਨਾਲ ਜਿਹੜੀ ਇਹ ਖੁਟਿਆਈ ਕਰਨ ਲੱਗਾ, ਬਾਅਦ ਈਰਖਾ ਕਰਦਾ ਹੈ।
ਕਹੇ ਬੱਕਰੇ ਮੇਰੇ ਜਿਮ ਇਨਕੇ ਦਿਓ ਸੀਸ ਕਟਾਏ,
ਕਹਿਣ ਲੱਗਾ ਜਿਵੇਂ ਮੇਰੇ ਡੇਰੇ ਵਿੱਚ ਜਾ ਕੇ ਗੁਰੂ ਕੇ ਸਿੰਘਾਂ ਨੇ ਬੱਕਰੇ ਵੱਢੇ ਸਨ, ਕਹਿੰਦਾ ਉਵੇਂ ਹੁਣ ਮੈਂ ਇਹਨਾਂ ਸਿੰਘਾਂ ਦੇ ਸਿਰ ਵੱਢਾਂਗਾ, ਇੰਨੀ ਹੰਕਾਰ ਨੇ ਮੱਤ ਮਾਰ ਦਿੱਤੀ। ਕਹਿਣ ਲੱਗਾ ਜਿਵੇਂ ਮੇਰੇ ਡੇਰੇ ਵਿੱਚ ਜਾ ਕੇ ਬੱਕਰੇ ਵੱਢੇ ਸਨ, ਉਵੇਂ ਮੈਂ ਇਹਨਾਂ ਦੇ ਸਿਰ ਜਿਹੜੇ ਉਹ ਕੱਟਾਂਗਾ।
ਕਦੇ ਕਹੇ ਮੋਏ ਕਹੇ ਨਾ ਲਾਗੇ,
ਕਦੇ ਕਹਿੰਦਾ ਇਹ ਮੇਰੇ ਤੋਂ ਆਕੀ ਹੋਏ ਫਿਰਦੇ ਨੇ, ਮੇਰਾ ਕਹਿਣਾ ਨਹੀਂ ਮੰਨਦੇ, ਮੇਰੀ ਗੱਲ ਨਹੀਂ ਮੰਨਦੇ, ਮੇਰੇ ਤੋਂ ਬਾਗੀ ਹੋ ਕੇ ਰਹਿੰਦੇ ਹਨ।
ਦਿਓ ਸਜਾਏ ਇਨੇ ਵੱਡ ਆਗੇ,
ਕਹਿਣ ਲੱਗਾ ਆਉਣ ਵਾਲਾ ਸਮਾਂ ਜਦੋਂ ਅੱਗੇ ਆਏਗਾ, ਮੇਰਾ ਰਾਜ ਭਾਗ ਕਾਇਮ ਹੋ ਗਿਆ, ਜਦੋਂ ਮੈਂ ਤਖਤ ਤੇ ਬਹਿ ਗਿਆ ਤੇ ਇਹਨਾਂ ਨੂੰ ਅੱਗੇ ਜਾ ਕੇ ਵੱਡੀਆਂ ਸਜਾਵਾਂ ਦੇਵਾਂਗਾ।
ਦੋਹਰਾ ਬਦੀਆਂ ਦੇਵਨ ਸੋ ਲੱਗਾ ਹੋਤੇ ਅਨਹੋਵਤ ਨਿਤ,
ਅਣਹੋਣੀਆਂ ਗੱਲਾਂ ਜਿਹੜੀਆਂ ਨੇ ਰੋਜ਼ ਕਰਨ ਲੱਗਾ, ਰੋਜ਼ ਜਿਹੜਾ ਇਹ ਬਦੀਆਂ ਤੇ ਉਤਰ ਆਇਆ ਹੈ।
ਤਬੇ ਖਾਲਸੇ ਯੋ ਕਹਿਓ ਯੇ ਕਬ ਹਮਰੋ ਮਿਤ,
ਖਾਲਸੇ ਦੇ ਨਾਲ ਈਰਖਾ ਕਰਦਾ, ਖਾਲਸੇ ਦੇ ਲਈ ਮਾੜੇ ਬੋਲ ਬੋਲਦਾ, ਅਜਿਹੇ ਬੋਲ ਸ਼ਬਦਾਵਲੀ ਵਰਤਦਾ, ਇਸ ਪ੍ਰਕਾਰ ਦੇ ਨਾਲ ਈਰਖਾ ਕਰਨ ਲੱਗਾ। ਤਬੇ ਖਾਲਸਾ ਜੋ ਕਹਿਓ ਜੈ ਕਬ ਹਮਰੋ ਮਿਤ, ਕਹਿਣ ਲੱਗੇ ਇਹ ਕਦੋਂ ਦਾ ਸਾਡਾ ਮਿੱਤਰ ਆ ਗਿਆ। ਠੀਕ ਹੈ, ਗੁਰੂ ਸਾਹਿਬ ਜੀ ਨੇ ਇਹਦੀ ਡਿਊਟੀ ਲਾਈ ਸੀ, ਇਹਨੂੰ ਭੇਜਿਆ ਸੀ ਪੰਜਾਬ ਦੀ ਧਰਤੀ ਤੇ ਖਾਲਸੇ ਨੂੰ ਹੁਕਮ ਕੀਤਾ ਸੀ ਕਿ ਇਹਦਾ ਸਾਥ ਦੇਣਾ, ਇਹਦੇ ਨਾਲ ਰਹਿਣਾ। ਇਹ ਜੇ ਹੁਣ ਇਸ ਤਰ੍ਹਾਂ ਦੇ ਨਾਲ ਖਾਲਸੇ ਨਾਲ ਈਰਖਾ ਕਰਦਾ ਹੈ, ਖਾਲਸੇ ਦੇ ਨਾਲ ਦੁਸ਼ਮਣੀ ਰੱਖਦਾ, ਫਿਰ ਸਾਡਾ ਕਦੋਂ ਤੋਂ ਮਿੱਤਰ ਹੋਇਆ।
ਜੋ ਭਾਈ ਕਿਸੇ ਕਹੇ ਮਾਰਨ ਯੋਗ,
ਕਹਿਣ ਲੱਗੇ ਕਿ ਕਿਵੇਂ ਕਿਸੇ ਨੂੰ ਕਹੀਏ ਜਿਹੜਾ ਇਹ ਮਾਰਨ ਦੇ ਯੋਗ ਹੈ।
ਕਿਸੇ ਕਹੇ ਪੰਥ ਖੋਟੋ ਲੋਜ,
ਕਿਉਂਕਿ ਕਹਿੰਦਾ ਕਿ ਤਾਂ ਜਿਹੜੇ ਨੇ ਸਿੱਖ ਨੇ ਨਾ, ਕਹਿੰਦਾ ਤਾਂ ਮਾਰਨ ਦੇ ਯੋਗ ਨੇ, ਕਦੀ ਕਹਿੰਦਾ ਖੋਟੇ ਨੇ, ਪੰਥ ਜਿਹੜਾ ਖੋਟਾ ਪੰਥ ਹੈ, ਗੁਰੂ ਦਾ ਚਲਾਇਆ ਹੋਇਆ ਜਿਹੜਾ ਪੰਥ ਹੈ ਖੋਟਾ ਹੈ। ਕਹਿੰਦੇ ਸਿੰਘ ਤਾਂ ਮਾਰਨ ਦੇ ਯੋਗ ਹਨ।
ਮੈਂ ਅਬ ਆਪਣੋ ਪੰਥ ਚਲਾਉਂ,
ਹੁਣ ਮੈਂ ਆਪਣਾ ਇੱਕ ਨਵਾਂ ਵੱਖਰਾ ਪੰਥ ਚਲਾਵਾਂਗਾ। ਇਹ ਤਾਂ ਚਲਾਇਆ ਹੋਇਆ ਜਿਹੜਾ ਪੰਥ ਖੋਟਾ ਪੰਥ ਹੈ, ਮੇਰੀ ਗੱਲ ਨਹੀਂ ਮੰਨਦੇ, ਮੇਰੇ ਕਹਿਣੇ ਵਿੱਚ ਨਹੀਂ ਰਹਿੰਦੇ, ਮੇਰੇ ਕਹਿਣੇ ਤੋਂ ਬਾਹਰ ਨੇ।
ਇਸ ਤਰ੍ਹਾਂ ਦੇ ਨਾਲ ਬੜੇ ਬੋਲ ਕਬੋਲ ਬੋਲਦਾ ਹੈ ਕਿ ਹੁਣ ਮੈਂ ਆਪਣਾ ਨਵਾਂ ਪੰਥ ਚਲਾਵਾਂਗਾ।
ਪੰਥ ਖਾਲਸੇ ਦੂਰ ਕਰਾਓ,
ਇਹ ਖਾਲਸਾ ਪੰਥ ਮੈਂ ਦੂਰ ਕਰ ਦਿਆਂਗਾ, ਭਾਵ ਖਤਮ ਕਰ ਦਿਆਂਗਾ ਆਪਣਾ ਨਵਾਂ ਪੰਥ ਚਲਾ ਕੇ।
ਕਦੇ ਕਹੇ ਮੈਂ ਤਖਤੇ ਬਹੋ,
ਕਦੇ ਕਹਿੰਦਾ ਮੈਂ ਤਖਤ ਤੇ ਬੈਠ ਜਾਣਾ, ਲਾਹੌਰ ਤੇ ਮੈਂ ਕਬਜ਼ਾ ਕਰ ਲੈਣਾ, ਲਾਹੌਰ ਤੇ ਕਾਬਜ ਹੋ ਕੇ ਮੈਂ ਤਖਤ ਤੇ ਬਾਦਸ਼ਾਹ ਬਣ ਕੇ ਬੈਠ ਜਾਣਾ ਹੈ।
ਵਾਹਿਗੁਰੂ ਕੋ ਜਾਪ ਨ ਕਹੋ,
ਕਹਿਣ ਲੱਗਾ ਮੈਂ ਵਾਹਿਗੁਰੂ ਦਾ ਜਾਪ ਨਹੀਂ ਕਰਾਂਗਾ। ਗੁਰੂ ਕੇ ਖਾਲਸੇ ਨੂੰ ਗੁਰਮੰਤਰ ਦਿੱਤਾ ਇਹ ਵਾਹਿਗੁਰੂ ਦਾ। ਜਦੋਂ ਅੰਮ੍ਰਿਤ ਪਾਨ ਕਰਦੇ ਹਾਂ, ਅੰਮ੍ਰਿਤ ਛਕਾਇਆ ਜਾਂਦਾ ਤੇ ਉਸ ਵੇਲੇ ਪੰਜ ਪਿਆਰੇ ਜਿਹੜੇ ਹਨ ਉਹ ਮੂਲ ਮੰਤਰ ਤੇ ਗੁਰਮੰਤਰ ਦ੍ਰਿੜ ਕਰਵਾਉਂਦੇ ਨੇ। ਪਹਿਲਾਂ ਮੂਲ ਮੰਤਰ ਦ੍ਰਿੜ ਕਰਵਾਇਆ ਜਾਂਦਾ ਹੈ, ਫਿਰ ਗੁਰਮੰਤਰ ਦ੍ਰਿੜ ਕਰਵਾਇਆ ਜਾਂਦਾ ਹੈ। ਇਹ ਗੁਰੂ ਕੇ ਪੰਜ ਪਿਆਰਿਆਂ ਤੋਂ ਬਿਨਾਂ ਹੋਰ ਕੋਈ ਕਿਸੇ ਨੂੰ ਕੋਈ ਇਹ ਤਾਕਤ ਜਾਂ ਹੱਕ ਨਹੀਂ ਕਿ ਉਹ ਗੁਰਮੰਤਰ ਮੂਲ ਮੰਤਰ ਦ੍ਰਿੜ ਕਰਵਾ ਸਕੇ। ਕੇਵਲ ਤੇ ਕੇਵਲ ਇਹ ਹੱਕ ਗੁਰੂ ਪਾਤਸ਼ਾਹ ਜੀ ਨੇ ਪੰਜ ਪਿਆਰਿਆਂ ਨੂੰ ਦਿੱਤਾ ਹੈ। ਇਹ ਗੁਰਮੰਤਰ ਬਖਸ਼ਿਆ ਹੈ, ਇਹ ਗੁਰਮੰਤਰ ਜਿਹੜਾ ਵਾਹਿਗੁਰੂ ਹੈ, ਇਹ ਮਾਨੋ ਗੁਰੂ ਕੇ ਖਾਲਸੇ ਦੇ ਕੋਲ ਜਹਾਜ਼ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜੇ ਸੋ ਉਤਰੇ ਪਾਰ, ਜੋ ਸ਼ਰਧਾ ਕਰ ਸੇਵੰਦੇ ਗੁਰੂ ਪਾਰ ਉਤਾਰਨ ਹਾਰ। ਜਿਹੜੇ ਸ਼ਰਧਾ ਨਾਲ ਸਿਮਰਦੇ ਨੇ, ਸ਼ਰਧਾ ਨਾਲ ਵਾਹਿਗੁਰੂ ਨੂੰ ਸਿਮਰਦੇ ਨੇ, ਯਾਦ ਕਰਦੇ ਨੇ, ਵਾਹਿਗੁਰੂ ਸ਼ਬਦ ਮਾਨੋ ਜਹਾਜ਼ ਦੀ ਨਿਆਈ ਹੈ, ਇਹਦੇ ਤੇ ਸਵਾਰ ਹੋ ਕੇ ਉਹ ਸੰਸਾਰ ਸਾਗਰ ਨੂੰ ਸੌਖਿਆਂ ਤਰ ਲੈਂਦੇ ਨੇ, ਪਾਰ ਕਰ ਲੈਂਦੇ ਨੇ। ਇਸ ਵਾਹਿਗੁਰੂ ਸ਼ਬਦ ਤੇ ਸਵਾਰ ਹੋ ਕੇ, ਇਸ ਜਹਾਜ਼ ਵਿੱਚ ਸਵਾਰ ਹੋ ਕੇ ਗੁਰੂ ਕਾ ਸਿੱਖ ਸੱਚਖੰਡ ਦਾ ਵਾਸੀ ਜਾ ਬਣਦਾ।
ਜਿਵੇਂ ਕਿਸੇ ਵੀ ਕੰਟਰੀ ਵਿੱਚ ਜਾਣਾ ਹੋਵੇ ਤੇ ਜਹਾਜ਼ ਵਿੱਚ ਸਵਾਰ ਹੋਣਾ ਪੈਂਦਾ ਹੈ। ਜਹਾਜ਼ ਸਵਾਰ ਹੋ ਕੇ ਆਪਾਂ ਸਮੁੰਦਰ ਪਾਰ ਕਰਕੇ ਜਿਸ ਕੰਟਰੀ ਵਿੱਚ ਜਾਣਾ ਉੱਥੇ ਜਾ ਪਹੁੰਚਦੇ ਹਾਂ। ਜਹਾਜ਼ ਉੱਥੇ ਲੈ ਜਾਂਦਾ ਹੈ ਉਡਾ ਕੇ ਸਮੁੰਦਰ ਪਾਰ ਕਰਕੇ। ਇਸੇ ਤਰ੍ਹਾਂ ਜਿਸ ਨੇ ਸੱਚਖੰਡ ਦਾ ਵਾਸੀ ਬਣਨਾ ਹੈ, ਉਸ ਦੇਸ਼ ਦਾ ਵਾਸੀ ਬਣਨਾ ਹੈ, ਉਹ ਜਦੋਂ ਫਿਰ ਵਾਹਿਗੁਰੂ ਨਾਮ ਰੂਪੀ ਜਹਾਜ਼ ਤੇ ਸਵਾਰ ਹੁੰਦਾ ਹੈ, ਉਹ ਸੰਸਾਰ ਸਾਗਰ ਤੋਂ ਪਾਰ ਕਰਕੇ ਉਸ ਦੇਸ਼ ਦਾ ਵਾਸੀ, ਸੱਚਖੰਡ ਦਾ ਵਾਸੀ ਬਣਾ ਦਿੰਦਾ। ਇਹ ਵਾਹਿਗੁਰੂ ਜਿਹੜਾ ਗੁਰਮੰਤਰ ਗੁਰੂ ਕੇ ਖਾਲਸੇ ਨੂੰ ਗੁਰੂ ਸਾਹਿਬ ਜੀ ਨੇ ਬਖਸ਼ਿਆ, ਕਹਿੰਦਾ ਇਹ ਮੈਂ ਨਹੀਂ ਜਪਾਂਗਾ।
ਕਰੋ ਕੁਠਾਰੀ ਖਾਲਸੇ ਗਾਰੋ,
ਜਿਵੇਂ ਸੁਨਿਆਰਾ ਜਿਹੜਾ ਉਹ ਕਠਾਲੇ ਦੇ ਵਿੱਚ ਸੋਨੇ ਨੂੰ ਪਾ ਕੇ ਗਾਲਦਾ ਹੈ ਅੱਗ ਦਾ ਸੇਕ ਦੇ ਕੇ, ਕਹਿੰਦੇ ਇਸੇ ਤਰ੍ਹਾਂ ਜਿਵੇਂ ਸੋਨੇ ਨੂੰ ਸੁਨਿਆਰਾ ਗਾਲਦਾ ਹੈ, ਉਸੇ ਤਰ੍ਹਾਂ ਮੈਂ ਇਸ ਖਾਲਸੇ ਨੂੰ ਗਾਲਾਂਗਾ।
ਗੁਰਦਾਸਪੁਰੋ ਇਨ ਅੰਦਰ ਵਾੜੋ,
ਗੁਰਦਾਸਗੜੀ ਨੰਗਲ ਦੇ ਵਿੱਚ ਇਹਨਾਂ ਨੂੰ ਵਾੜ ਕੇ ਉੱਥੇ ਫਿਰ ਜਾ ਕਰਕੇ
ਸਵਾ ਲੱਖ ਪੈ ਸੀਸ ਦਿਵਾਓ,
ਇਹਨਾਂ ਦਾ ਸਵਾ ਲੱਖ ਸਿਰ ਕੱਟਾਂਗਾ ਫਿਰ ਮੈਂ ਸਿੱਖਾਂ ਦਾ, ਗੁਰੂ ਕੇ ਸਿੰਘਾਂ ਦਾ। ਗੁਰਦਾਸਗੜੀ ਜਿਹੜੇ ਨੰਗਲ ਉੱਥੇ ਜਾ ਕਰਕੇ ਉਹਦੇ ਵਿੱਚ ਇਹਨਾਂ ਨੂੰ ਗੜੀ ਚ ਬੰਦ ਕਰਕੇ ਅੰਦਰ ਵਾੜ ਕੇ ਇਹਨਾਂ ਦਾ ਸਵਾ ਲੱਖ ਜਿਹੜਾ ਸਿਰ ਹੈ ਉਹ ਮੈਂ ਕੱਟਾਂਗਾ।
ਮੈਂ ਇਸ ਜੋਗਨ ਖੱਪਰ ਪਰਾਉ,
ਮੈਂ ਜਿਹੜੇ ਜੋਗਨੇ ਆ ਉਹਦਾ ਜਿਹੜਾ ਖੱਪਰ ਹੈ ਉਹ ਖਾਲਸੇ ਦੇ ਖੂਨ ਨਾਲ ਉਹਦਾ ਜਿਹੜਾ ਖੱਪਰ ਉਹ ਭਰਾਵਾਂਗਾ।
ਸੀਸ ਸਿੰਘਨ ਕੋ ਕਾਲੀ ਅਘਾਓ,
ਤੇ ਕਾਲੇ ਜਿਹੜੇ ਆ ਉਹਨੂੰ ਇਹਨਾਂ ਸਿੰਘਾਂ ਦਾ ਸੀਸ ਜਿਹੜੇ ਸਵਾ ਲੱਖ ਸੀਸ ਕੱਟ ਕੇ ਉਹ ਭੇਟਾ ਕਰਾਂਗਾ।
ਤਬ ਮੈਂ ਆਪਣੋ ਪੰਥ ਚਲਾਓ,
ਫਿਰ ਮੈਂ ਆਪਣਾ ਪੰਥ ਚਲਾਵਾਂਗਾ। ਪੰਥ ਤਾਂ ਚੱਲ ਸਕਦਾ, ਕਹਿੰਦਾ ਜੇ ਕਰਕੇ ਮੈਂ ਐਸਾ ਕਰਾਂਗਾ,
ਜੋਗਨੀ ਦਾ ਖੱਪਰ ਖੂਨ ਨਾਲ ਭਰ ਕੇ ਉਹਨੂੰ ਦੇਵਾਂਗਾ, ਉਹ ਪ੍ਰਸੰਨ ਹੋਏਗੀ। ਕਾਲੀ ਨੂੰ ਸਵਾ ਲੱਖ ਜਿਹੜਾ ਸੀਸ ਹੈ ਇਹਨਾਂ ਦਾ ਵੱਢ ਕੇ ਭੇਟ ਕਰਾਂਗਾ, ਫਿਰ ਮੇਰੇ ਤੇ ਪ੍ਰਸੰਨ ਹੋਏਗੀ, ਚੰਡੀ ਪ੍ਰਗਟ ਹੋਏਗੀ। ਇਸ ਤਰ੍ਹਾਂ ਦੇ ਨਾਲ ਮੇਰਾ ਪੰਥ ਚੱਲੇਗਾ।
ਬਿਨ ਕਾਲੀ ਕੇ ਖੱਪਰ ਭਰਾਏ,
ਕਾਲੇ ਦੇ ਮੈਂ ਖੱਪਰ ਨੂੰ ਭਰਾਵਾਂਗਾ।
ਤਿਸ ਕੋ ਪੰਥ ਨਾ ਅੱਗੇ ਤੁਰਾਏ,
ਕਹਿਣ ਲੱਗੇ ਬਿਨਾਂ ਉਸ ਕਾਲੇ ਦਾ ਖੱਪਰ ਭਰਾਏ ਤੋਂ ਖੂਨ ਦਾ ਜਿਵੇਂ ਉਹਦਾ ਖੱਪਰ ਨਾ ਭਰਿਆ ਤੇ ਜਿਹੜਾ ਮੈਂ ਪੰਥ ਚਲਾਉਣਾ ਉਹ ਫਿਰ ਸੰਸਾਰ ਵਿੱਚ ਅੱਗੇ ਨਹੀਂ ਵਧੇਗਾ।
ਬੰਦੇ ਨੀਤ ਜਬੇ ਫਿੱਟ ਗਈ,
ਜਦੋਂ ਹੁਣ ਬੰਦੇ ਦੇ ਇਸ ਤਰ੍ਹਾਂ ਦੇ ਨਾਲ ਨੀਤ ਫਿੱਟ ਗਈ,
ਤਉ ਖਾਲਸੇ ਨੇ ਲੱਖ ਲਈ,
ਤਾਂ ਖਾਲਸੇ ਪੰਥ ਨੇ ਉਸ ਵਕਤ ਜਾਣ ਲਿਆ ਕਿ ਇਹਦਾ ਜਿਹੜਾ ਮਾੜਾ ਸਮਾਂ
ਉਹ ਨੇੜੇ ਆ ਗਿਆ, ਇਹ ਅੰਦਰ ਖੋਟ ਧਾਰਨ ਕਰ ਬੈਠਾ, ਖੋਟਾ ਹੋ ਗਿਆ ਹੈ।
ਅਬ ਬੰਦਾ ਬੋ ਭਰਿਓ ਹੰਕਾਰ,
ਬੰਦਾ ਹੰਕਾਰ ਦੇ ਨਾਲ ਭਰ ਗਿਆ ਹੈ।
ਆਇਓ ਨੇੜ ਇਸ ਮਰਨੋ ਵਾਰ,
ਮਰਨ ਦੇ ਵਾਰੀ ਇਹਦਾ, ਮਰਨ ਦਾ ਸਮਾਂ ਜਿਹੜਾ ਉਹ ਨੇੜੇ ਆ ਚੁੱਕਾ ਹੈ।
ਕਰ ਆਇਓ ਤੋ ਹਜ਼ੂਰ ਕਰਾਰ,
ਸਤਿਗੁਰੂ ਪਾਤਸ਼ਾਹ ਦਸਮ ਪਾਤਸ਼ਾਹ ਜੀ ਦੇ ਹਜ਼ੂਰ ਸਨਮੁਖ ਹੋ ਕੇ ਨਦੈੜ ਵਿਖੇ ਬਚਨ ਇਕਰਾਰ ਕਰਕੇ ਆਇਆ ਸੀ।
ਸੋ ਅਬ ਸ਼ੈ ਚੱਲਿਓ ਹਾਰ,
ਬਚਨ ਕੀਤਾ ਸੀ, ਇਕਰਾਰ ਕੀਤਾ ਸੀ, ਮੈਂ ਖਾਲਸੇ ਦੇ ਜਿਹੜਾ ਹੈ ਉਹ ਤਾਬਿਆ ਹੋ ਕੇ ਰਹਾਂਗਾ,
ਖਾਲਸੇ ਦੇ ਨਾਲ ਮਿਲ ਕੇ ਰਹਾਂਗਾ, ਖਾਲਸੇ ਦੀ ਖਿਦਮਤਦਾਰੀ ਕਰਾਂਗਾ, ਆਪਣਾ ਵੱਖਰਾ ਪੰਥ ਨਹੀਂ ਚਲਾਵਾਂਗਾ, ਪਾਤਸ਼ਾਹੀ ਦਾਵਾ ਨਹੀਂ ਕਰਾਂਗਾ। ਕਹਿਣ ਲੱਗਾ ਉਹ ਜਿਹੜਾ ਇਕਰਾਰ ਹੈ ਉਹ ਸਾਰਾ ਇਹਨੇ ਵਿਸਾਰ ਦਿੱਤਾ ਹੈ, ਹੁਣ ਇਹ ਹਾਰ ਰਿਹਾ ਹੈ।
ਸੋ ਅਬ ਇਸ ਕੇ ਸਾਥ ਨਾ ਰਹੋ,
ਹੁਣ ਇਹਦੇ ਨਾਲ ਸਾਥ, ਇਹਦਾ ਸਾਥ ਦੇਣਾ ਚੰਗੀ ਗੱਲ ਨਹੀਂ, ਇਹਦੇ ਨਾਲ ਰਹਿਣਾ ਠੀਕ ਨਹੀਂ ਹੋਵੇਗਾ।
ਹੋਏ ਨਿਆਰੇ ਗੁਰਦਰਬਾਰੇ ਬਹੁ,
ਹੁਣ ਨਿਆਰੇ ਹੋ ਕੇ
ਗੁਰੂਦੁਆਰੇ ਜਾ ਕੇ ਗੁਰੂ ਦੇ ਦਰਬਾਰ ਦੇ ਵਿੱਚ ਗੁਰੂ ਕਾ ਖਾਲਸਾ ਬਹੇ, ਗੁਰੂ ਕਾ ਖਾਲਸਾ ਗੁਰੂ ਘਰ ਦੇ ਵਿੱਚ ਜਾ ਕੇ ਆਪਣਾ ਆਸਣ ਲਾਵੇ, ਹੁਣ ਉੱਥੇ ਨਿਵਾਸ ਰੱਖੇ। ਬੰਦੇ ਦਾ ਸਾਥ ਜਿਹੜਾ ਹੈ ਉਹ ਛੱਡ ਦੇਣਾ ਚਾਹੀਦਾ ਹੈ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਪ੍ਰਕਰਨ ਨੂੰ ਸੰਕੋਚਦੇ ਹਾਂ, ਕਿਵੇਂ ਖਾਲਸਾ ਪੰਥ ਛੱਡ ਕਰਕੇ ਬੰਦੇ ਦਾ ਸਾਥ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆ ਕੇ ਆਪਣਾ ਡੇਰਾ ਲਾਉਂਦਾ, ਅਤੇ ਫਿਰ ਕੁਝ ਸਮੇਂ ਬਾਅਦ ਲਾਹੌਰ ਵੱਲ ਬੰਦਾ ਬਹਾਦਰ ਕਿਵੇਂ ਕੂਚ ਕਰਦਾ, ਉਹ ਆਪ ਜੀ ਅਗਲੇਰੇ ਪ੍ਰਕਰਨ ਅੰਦਰ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਇੱਥੇ ਹੀ ਸਮਾਪਤੀ ਹੈ। ਖਾਲਸੇ ਦਾ ਪਾਵਨ ਇਤਿਹਾਸ ਵਾਚਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਗੁਰੂ ਪਾਤਸ਼ਾਹ ਗੁਰੂ ਕੀ ਸੰਗਤ ਬਖਸ਼ਣ ਯੋਗ ਹੈ, ਆਸੀਸ ਬਖਸ਼ਣੀ ਸਤਿਗੁਰੂ ਪਾਤਸ਼ਾਹ ਜੀ ਅੱਗੇ ਲਈ ਸੁਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿ
ਵਾਹਿਗੁਰੂ 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 ਵਾਹਿਗੁਰੂ
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 ਅਚੁੱਤ ਹੋ ਪਾਰ ਬ੍ਰਹਮਾ
ਅਵਨਾਸੀ ਅਗਨਾਸ
ਹੇ ਪੂਰਨ ਹੇ ਸਰਬਮੈ
ਪੰਜਨ ਗੁਣ ਤਾਸ
ਹੇ ਸੰਗੋ ਹੇ ਨਿਰੰਕਾਰ
ਹੇ ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ।